ਸਤਨਾਮ ਸਤਨਾਮ ਸਤਨਾਮ
ਸੁਹੇਲਾ ਸਤਸੰਗ ਜੀਓ ਆਓ ਸਭ ਮਾਈ ਭਾਈ ਫਤਿਹ ਦਾ ਸਿਮਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਪਾਵਨ ਸਥਾਨ ਤੇ ਪਿਆਰੇ ਮਹਾਂਪੁਰਸ਼ਾਂ ਦੀ ਵੱਡੀ ਬੇਟੀ ਭੈਣ ਬਲਦੇਵ ਕੌਰ ਜੀ, ਜੋ ਕਿ ਥੋੜੇ ਦਿਨ ਪਹਿਲਾਂ ਸਰੀਰ ਕਰਕੇ ਅਕਾਲ ਚਲਾਣਾ ਕਰ ਗਏ, ਅਸਥਾਨ ਵੱਲੋਂ ਸੰਗਤਾਂ ਵੱਲੋਂ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਰੱਖੇ ਗਏ ਸਹਿਜ ਪਾਠ ਦੇ ਪਾਵਨ ਭੋਗ ਪਏ ਹਨ। ਉਪਰੰਤ ਸੰਗਤਾਂ ਇਸ ਅਰਦਾਸ ਵਿੱਚ ਜੁੜ ਰਹੀਆਂ ਨੇ, ਗੁਰਮਤਿ ਦੇ ਵਿੱਚ ਜਿਸ ਵੇਲੇ ਵੀ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਸ ਵੇਲੇ ਤੋਂ ਹੀ ਬਾਣੀ ਦੇ ਕੀਰਤਨ ਦੇ ਪ੍ਰਵਾਹ ਚਾਲੂ ਹੋ ਜਾਂਦੇ, ਕਿਉਂਕਿ ਬਾਣੀ ਗੁਰੂ ਤੇ ਵਾਹਿਗੁਰੂ ਤਿੰਨੇ ਇੱਕ ਰੂਪ ਹਨ। ਵਾਹਿਗੁਰੂ ਵਿੱਚ, ਸਤਿਗੁਰ ਵਿੱਚ ਤੇ ਗੁਰਬਾਣੀ ਵਿੱਚ ਕੋਈ ਭੇਦ ਨਹੀਂ। ਕਈ ਵਾਰ ਪ੍ਰੇਮੀਆਂ ਦੇ ਅੰਦਰ ਖਿਆਲ ਆਉਂਦਾ ਹੈ कि यह गुरबाणी जेड़ा संसार तो चला गया उदी सहायता किवें करदी है, किवें सहाई हुंदी है। नाम असीं इत्थे जपने आ, बाणी असीं इत्थे पढ़ने आ, अरदास असीं इत्थे कर रहे हैं, ये उसनू किवें सहाई हुंदा है। ध्यान देना, जिस राजे दा जिथों तक राज हुंदा उथों तक उसका सिक्का चलदा, हुक्म चलदा। जिस भी राजे दा जिथों तक राज हुंदा उथों तक उसका हुक्म चलदा, सिक्का चलदा। राजयां दा राजा परमेश्वर वाहिगुरु है, सतगुरु है। को हर समान नहीं राजा, ए भूपत सब दिवस चार के झूठे करत दवाजे। सो सतगुरु दा परमेश्वर दा जेड़ा राज है, हुक्म है, सारे ब्रह्मंडा ते चलदा। सो जिवें एक राजे दा अपने राज तक सिक्का चलदा, हुक्म चलदा, इसे तरह गुरु परमेश्वर दा हुक्म सारे ब्रह्मंडा ते है। और ये दरगाही बाणी ये हर थां हर मंडल विच सहाई हुंदी है। सो जिस वेले भी पंच पुत्र शरीर का कोई त्याग कर दे, उस वेले तो ही गुरबाणी दे जाप, नाम सिमरन, सहज पाठ, अखंड पाठ, इस गुरबाणी दे आसरे नाल ही तीरज आउंदी है। और उस मालक दा ए भाणा मन सकदा है और विछड़े जीव दी सहायता हुंदी है, ए सहाई हुंदी है नाम बाणी। सो अज सहज पाठ दे भोग पए, एक सहज पाठ होर कल नूं रख्या जाएगा, उस दे भोग बाद विच पैणे ने। सो ये महापुरशां दे वड्डे वड्डी बेटी साडे भैण बलदेव कौर जी, जो कि इंग्लैंड दे विच थोड़े दिन पहला शरीर छड़ गए, बड़ी निम्रता, बड़े प्यार वाले सन, बड़े लिखे सन, बड़े सियाने सन, और परिवार दे विच अपने भैन भरावां दे विच वड्डे सन। संगत दे अंदर भी उन्हां दा बहुत सत्कार प्यार, वड्डे होण दे नाते ते महापुरशां दे सपुत्री होण करके संगत दे अंदर भी उन्हां दा सत्कार प्यार बहुत सी। सो अज संगतां अरदास विच जुड़ रहियां ने, अरदास तां हर वेले हुंदी है। सो पता लगा पहला तां सैटरडे शनिवार दा संस्कार जिहड़ा सी डेट ਲੈ ਰਹੇ ਸਨ, ਪਰ ਫਿਰ ਬੁੱਧਵਾਰ ਦੀ ਡੇਟ ਮਿਲੀ ਉਹਨਾਂ ਦੇ ਸਤਿਕਾਰ ਦੀ। ਉਹਨਾਂ ਦੇਸ਼ਾਂ ਦੇ ਵਿੱਚ ਇੱਥੇ ਵਾਂਗੂ ਨਹੀਂ ਕਿ ਜਦੋਂ ਮਰਜ਼ੀ ਖੁੱਲ੍ਹੇ ਜਗ੍ਹਾ ਸਤਿਕਾਰ ਕਰ ਲਈਏ, ਨਹੀਂ, ਡੇਟ ਲੈਣੀ ਪੈਂਦੀ ਹੈ ਅਤੇ ਉਹ ਜਗ੍ਹਾ ਬਣੀਆਂ ਹੋਈਆਂ ਨੇ, ਉੱਥੇ ਹੀ ਸਤਿਕਾਰ ਹੁੰਦੇ ਨੇ, ਇਹ ਉਹਨਾਂ ਦੇਸ਼ਾਂ ਦੇ ਕਾਨੂੰਨ ਹਨ। ਕਈਆਂ ਨੂੰ ਤਾਂ ਬਹੁਤ ਬਹੁਤ ਕਾਫੀ ਦੇਰ ਜ਼ਿਆਦਾ ਲੱਗ ਜਾਂਦੇ ਆ, ਸੋ ਆਓ ਸਾਰੇ ਆਪਣੇ ਮਨ ਚ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ। ਹੁਣ ਆਪਾਂ ਸਾਰਿਆਂ ਨੇ ਸ਼ਬਦ ਪੜ੍ਹਿਆ ਸਰਵਣ ਕੀਤਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ। ਸਾਰੀਆਂ ਸੰਗਤਾਂ ਜਾਣਦੀਆਂ ਹਨ ਕਿ ਅਜੇ ਸਤਿਕਾਰਯੋਗ ਬੀਜੀ ਨੂੰ 2 ਮਹੀਨੇ ਪੂਰੇ ਨਹੀਂ ਸੀ ਹੋਏ ਕਿ ਭੈਣ ਬਲਦੇਵ ਕੌਰ ਜੀ ਨੂੰ ਅਕਾਲ ਪੁਰਖ ਦਾ ਇਹ ਸੱਦਾ ਆ ਗਿਆ। ਪਰ ਹੁਕਮ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣਾ, ਜੈ ਜੈ ਰੱਖੈ ਆਪ ਤਹਿ ਜਾਏ ਖੜੋਵਣਾ। ਹੁਕਮ ਹੈ ਉਸ ਪਰਮੇਸ਼ਰ ਵਾਹਿਗੁਰੂ ਦਾ, ਉਹ ਸਵਾਸ ਇੱਕ ਵੀ ਨਾ ਘਟ ਸਕਦਾ ਨਾ ਵੱਧ ਸਕਦਾ, ਕੇਵਲ ਬ੍ਰਹਮ ਗਿਆਨੀ ਮਹਾਂਪੁਰਸ਼ ਆਪਣੀ ਮਰਜ਼ੀ ਨਾਲ ਆ ਸਕਦੇ ਨੇ ਤੇ ਜਾ ਸਕਦੇ ਨੇ। ਸੋ ਮਾਰੇ ਕਹਿੰਦੇ ਹਾਂ ਖਾੜ ਲੋ ਹਰ ਲਾਹਾ, ਆ ਗਏ ਬਸਨ ਸੁਹੇਲਾ। ਇੱਥੋਂ ਨਾਮ ਦਾ ਲਾਹਾ ਖੱਟ ਕੇ ਲੈ ਜਾਈਏ, ਆਗੈ ਸ਼ਬਦ ਆ ਕਿ ਇਹ ਜਿਹੜਾ ਸਰੀਰ ਹੈ ਇਹ ਖਤਮ ਹੋਣ ਤੋਂ ਬਾਅਦ ਵੀ ਕੋਈ ਅੱਗੇ ਜੀਵਨ ਹੈ। ਇਹ ਨਹੀਂ ਕਿ ਸਰੀਰ ਖਤਮ ਹੋ ਗਿਆ ਤੇ ਸਭ ਕੁਝ ਖਤਮ ਹੋ ਗਿਆ, ਇਹ ਸਰੀਰ ਦੇ ਅੰਦਰ ਇਹ ਜਿਹੜਾ ਸਥੂਲ ਸਰੀਰ ਹੈ ਇਹਦੇ ਅੰਦਰ ਸੂਸ਼ਮ ਸਰੀਰ ਹੈ, ਫਿਰ ਕਾਰਨ ਸਰੀਰ ਹੈ, ਆਤਮਾ ਇਹਨਾਂ ਤਿੰਨਾਂ ਸਰੀਰਾਂ ਤੋਂ ਉੱਪਰ ਹੈ। ਵਾਹਿਗੁਰੂ ਦੇ ਪਿਆਰੇ ਜਿਹੜੇ ਹੈ ਉਹਨਾਂ ਨੇ ਨਾਮ ਜਪ ਕੇ ਆਤਮਾ ਨੂੰ ਸਾਕਸ਼ਾਤ ਕਰ ਲਿਆ ਹੁੰਦਾ, ਉਹ ਜਨਮ ਤੇ ਮਰਨ ਤੋਂ ਰਹਿਤ ਹੁੰਦੇ ਹੈ। ਅੱਜ ਦੇ ਸੰਸਾਰ ਵਿੱਚ ਕੁਝ ਲੋਕਾਂ ਦਾ ਐਸਾ ਵੀ ਖਿਆਲ ਬਣ ਗਿਆ ਕਿ ਸਰੀਰ ਖਤਮ ਹੋਣ ਨਾਲ ਸਭ ਕੁਝ ਖਤਮ ਹੋ ਜਾਂਦਾ, ਪਰ ਨਹੀਂ। ਸਾਹਿਬ ਕਹਿੰਦੇ ਹਾਂ ਖਾੜ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ। ਆ ਗਏ ਦਾ ਮਤਲਬ ਸਮਝੀਏ ਕਿ ਇਹ ਸਰੀਰ ਖਤਮ ਹੋਣ ਤੋਂ ਬਾਅਦ ਇਹਦੇ ਜਿਹੜੇ ਅੰਦਰ ਰਹਿਣ ਵਾਲਾ ਉਹ ਖਤਮ ਨਹੀਂ ਹੁੰਦਾ। ਵੈਸੇ ਜਦੋਂ ਆਪਾਂ ਗਹਿਰੀ ਵਿਚਾਰ ਕਰੀਏ ਕੋਈ ਚੀਜ਼ ਖਤਮ ਨਹੀਂ ਹੁੰਦੀ। ਇਹ ਜਿਹੜੇ ਸਰੀਰ ਦੇ 5 ਤੱਤ ਹਨ, ਮਿੱਟੀ ਮਿੱਟੀ ਵਿੱਚ ਮਿਲ ਜਾਂਦੀ ਹੈ, ਪਾਣੀ ਪਾਣੀ ਵਿੱਚ ਮਿਲ ਜਾਂਦਾ, ਅੱਗ ਅੱਗ ਵਿੱਚ ਮਿਲ ਜਾਂਦੀ ਹੈ, ਹਵਾ ਹਵਾ ਵਿੱਚ ਮਿਲ ਜਾਂਦੀ ਹੈ, ਆਕਾਸ਼ ਭਾਵ ਘਟਾਕਾਸ਼ ਮਹਾਕਾਸ਼ ਵਿੱਚ ਮਿਲ ਜਾਂਦਾ। ਚੀਜ਼ ਕੋਈ ਨਹੀਂ ਮਰਦੀ, ਭਾਵ ਤੱਤ ਤੱਤਾਂ ਵਿੱਚ ਮਿਲ ਜਾਂਦੇ। ਜਿਹੜਾ ਇਹਦੇ ਵਿੱਚ ਰਹਿਣ ਵਾਲਾ ਹੈ ਉਹ ਕਿੱਥੇ ਜਾਂਦਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਚਨ ਆਉਂਦਾ, ਜਿਮੀ ਪੁੱਛੈ ਸਮਾਨ ਫਰੀਦਾ ਖੇਵਟ ਕਿਨ ਗਏ, ਧਰਤੀ ਆਕਾਸ਼ ਨੂੰ ਪੁੱਛਦੀ ਹੈ, ਇਹ ਆਕਾਸ਼ ਤੂੰ ਬਹੁਤ ਵੱਡਾ, ਮੇਰਾ ਆਕਾਰ ਛੋਟਾ ਹੈ। ਇਸ ਸੰਸਾਰ ਦੇ ਅੰਦਰ ਵੱਡੇ ਵੱਡੇ ਆਏ ਜਿਨ੍ਹਾਂ ਨੇ ਦੁਨੀਆਂ ਦੇ ਉੱਤੇ ਹੁਕਮ ਚਲਾਏ, ਪਰ ਸਰੀਰ ਕਰਕੇ ਕੋਈ ਨਜ਼ਰ ਨਹੀਂ ਆ ਰਿਹਾ, ਉਹ ਕਿੱਥੇ ਜਾਂਦੇ ਆ? ਉਸਦਾ ਜਵਾਬ ਅੱਗੋਂ ਮਿਲਦਾ, ਜਿਵੇਂ ਪੁੱਛਿਆ ਸਮਾਨ ਫਰੀਦਾ ਖੇਵਟ ਕਿੰਨ ਗਏ, ਅੱਗੋਂ ਜਵਾਬ ਆਇਆ ਜਲ ਅਣਗੋਰਾਂ ਨਾਲ ਉਲਾਮੇ ਜੀ ਸਹਿ। ਜਿਵੇਂ ਜਿਵੇਂ ਕਿਸੇ ਦੀ ਮਰਜ਼ਾਦਾ ਹੈ, ਕਿਸੇ ਦੇ ਸਰੀਰ ਨੂੰ ਦਫਨਾਇਆ ਜਾਂਦਾ, ਕਿਸੇ ਦਾ ਸੰਸਕਾਰ ਹੁੰਦਾ, ਕਿਸੇ ਨੂੰ ਜਲ ਪ੍ਰਵਾਹ ਕੀਤਾ ਜਾਂਦਾ, ਹੋਰ ਵੀ ਮਰਜ਼ਾਦਾ ਹਨ, ਕਿਸੇ ਨੂੰ ਖੂਹ ਦੇ ਵਿੱਚ ਰੱਖ ਦਿੱਤਾ ਜਾਂਦਾ, ਪਰ ਜਿਹੜਾ ਰਹਿਣ ਵਾਲਾ ਵਿੱਚ ਜੀਵ ਹੈ ਨਾ, ਉਲਾਮੇ ਜੀ ਸਹਿ, ਉਹ ਕੀਤੇ ਕਰਮਾਂ ਦਾ ਫਲ ਭੋਗਦਾ। ਹੁਣ ਗੁਰੂ ਮਹਾਰਾਜ ਕਹਿੰਦੇ ਜੇ ਸੰਸਾਰ ਤੋਂ ਨਾਮ ਜਪ ਕੇ ਜਾਈਏ, ਹੁਣ ਸਾਨੂੰ ਸਿੱਖਿਆ ਮਹਾਰਾਜ ਦਿੰਦੇ ਨੇ ਕਿ ਤੁਹਾਡੇ ਕੋਲ ਸਮਾਂ ਹੈ ਪਿਆਰਿਓ, ਇਹ ਸੰਸਾਰ ਦੇ ਉੱਤੇ ਸਦਾ ਨਹੀਂ ਰਹਿਣਾ। ਆ ਨਵਾਂ ਸਾਲ ਚੜ੍ਹਦਾ, 13 ਸਾਲ ਹੁਣ ਪਿੱਛੇ ਸੀ, ਹੁਣ 14। ਜਿਸ ਵੇਲੇ ਰਾਤ ਨੂੰ 12 ਵੱਜ ਗਏ, 1 ਸੈਕਿੰਡ ਉੱਤੇ ਹੋ ਗਿਆ, 13 ਸਾਲ ਖਤਮ ਹੋ ਗਿਆ, 14 ਚੜ੍ਹ ਗਿਆ, ਵੀ ਨਵਾਂ ਸਾਲ ਚੜ੍ਹਿਆ। ਪਰ ਜ਼ਿੰਦਗੀ ਦਾ ਹਰ ਛਿਨ ਹਰ ਖਿਨ ਨਵਾਂ ਹੈ, ਕੇਵਲ ਸਾਲ ਹੀ ਨਹੀਂ। ਜਿਹੜਾ ਖਿਨ, ਜਿਹੜਾ ਛਿਨ, ਜਿਹੜਾ ਪਲ, ਜਿਹੜੀ ਘੜੀ ਨਿਕਲ ਗਈ, ਉਹ ਦੁਬਾਰਾ ਨਹੀਂ ਆਉਂਦੀ। ਜਿਹੜਾ ਸਵਾਸ ਇੱਕ ਵਾਰ ਸਰੀਰ ਵਿੱਚ ਹੋ ਕੇ ਚਲਾ ਗਿਆ, ਉਹ ਸਵਾਸ ਦੁਬਾਰਾ ਨਹੀਂ ਆਉਂਦਾ, ਹਰ ਸਵਾਸ ਨਵਾਂ ਹੈ। ਕਿੰਨੇ ਸਵਾਸ ਅਸੀਂ ਹੁਣ ਤੱਕ ਖਤਮ ਕਰ ਲਏ, ਕਰੋੜਾਂ ਸਵਾਸ, ਉਹ ਨਹੀਂ ਦੁਬਾਰਾ ਆਉਣੇ। ਤਾਂ ਹੀ ਮਹਾਰਾਜ ਕਹਿੰਦੇ ਕੁਦਰਤ ਕੀਮ ਨਾ ਜਾਣੀ ਹੈ, ਵੱਡਾ ਵੇ ਪਰਵਾਹ, ਕਰ ਬੰਦੇ ਤੂੰ ਬੰਦਗੀ, ਜਿਚਿਰ ਘਟ ਮੈਂ ਸਾਹ। ਜਿੰਨਾ ਚਿਰ ਸਵਾਸ ਚੱਲਦੇ, ਜਦੋਂ ਸਵਾਸ ਪੂਰੇ ਹੋ ਗਏ, ਫੇਰ ਮਹਾਰਾਜ ਕਹਿੰਦੇ ਇਹ ਜਿਹੜਾ ਸਰੀਰ ਦੇ ਵਿੱਚ ਰਹਿਣ ਵਾਲਾ ਹੈ ਨਾ, ਸੰਤ ਮਹਾਰਾਜ ਜੀ ਰਾੜਾ ਸਾਲੇ ਬਚਨ ਕਰਿਆ ਕਰਦੇ, ਪ੍ਰੇਮੀਓ ਸਰਲ ਸ਼ਬਦਾਂ ਵਿੱਚ ਜੇ ਸਮਝ ਆਈਏ ਕਿ ਇੱਕ ਆ ਜਿਸਮ ਹੈ, ਇੱਕ ਵਿੱਚ ਰੂਹ ਹੈ, ਇੰਨਾ ਹੀ ਸਮਝ ਆਈਏ ਆਪਾਂ। ਸਰੀਰ ਨਾਲ ਨਹੀਂ ਜਾਣਾ, ਰੂਹ ਨੇ ਅੱਗੇ ਜਾਣਾ। ਜੇ ਇੰਨੀ ਗੱਲ ਵੀ ਸਮਝ ਆ ਜਾਵੇ, ਸਮਝੋ ਕੁਛ ਪੱਲੇ ਪੈ ਗਏ। ਗੁਰੂ ਮਹਾਰਾਜ ਕਹਿੰਦੇ ਇਹਾਂ ਖਾੜ ਚਲੋ ਹਰ ਲਾਹਾ, ਆਗੈ ਬਸਨ ਸੁਹਿਲਾ, ਆਗੈ ਪਾਵੇ ਇੱਥੇ ਸਦਾ ਨਹੀਂ ਰਹਿਣਾ, ਅੱਗੇ ਜਾ। ਔਦ ਘਟੈ ਦਿਨ ਸਰੈਣ ਆਰੇ, ਮਨ ਗੁਰਮਿਲ ਕਾਜ ਸਵਾਰੇ। ਆ ਜਿਹੜੀ ਔਦ ਹੈ, ਉਮਰ ਹੈ ਨਾ, ਕਹਿੰਦੇ ਘਟ ਰਹੀ ਹੈ, ਦਿਨ ਰਾਤ। ਇੱਕ ਜਗ੍ਹਾ ਸਾਹਿਬ ਬਾਣੀ ਵਿੱਚ ਫਰਮਾਨ ਕਰਦੇ ਨੇ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਟ ਹੈ, ਫੂਟੈ ਘਟ ਜਿਉ ਪਾਣੀ। ਛਿਨ ਛਿਨ ਔਧ ਬਿਹਾਟ ਹੈ, ਛਿਨ ਛਿਨ ਔਧ ਬਿਹਾਟ ਹੈ,
ਜਿਨ ਔਦ ਬਿਨਾਤ ਹੈ, ਜਿਨ ਔਦ ਬਿਹਾਤ ਹੈ,
ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਜਿਵੇਂ ਇੱਕ ਘੜੇ ਦੇ ਵਿੱਚ ਗਲੀ ਹੈ, ਛੇਦ ਹੈ, ਪਾਣੀ ਦਾ ਭਰਿਆ ਹੋਇਆ ਘੜਾ ਇੱਕ ਇੱਕ ਬੂੰਦ ਵਿੱਚੋਂ ਡਿੱਗ ਰਹੀ ਹੈ, ਇੱਕ ਇੱਕ ਬੂੰਦ ਨਿਕਲਦਿਆਂ ਨਿਕਲਦਿਆਂ ਸਮਾਂ ਆ ਜਾਏਗਾ ਕਿ ਆਖਰੀ ਬੂੰਦ ਵੀ ਨਿਕਲ ਜਾਏਗੀ ਔਰ ਇਹ ਘੜਾ ਖਾਲੀ ਹੋ ਜਾਏਗਾ। ਇਸੇ ਤਰ੍ਹਾਂ ਸਰੀਰ ਰੂਪੀ ਬਰਤਨ ਹੈ, ਸਵਾਸਾਂ ਰੂਪੀ ਬੂੰਦਾਂ ਹਨ, ਇੱਕ ਇੱਕ ਸਵਾਸ ਨਿਕਲਦਿਆਂ ਨਿਕਲਦਿਆਂ ਅਖੀਰ ਆਖਰੀ ਸਵਾਸ ਦੀ ਵਾਰੀ ਆ ਜਾਣੀ ਹੈ। ਇੱਕ ਜਗ੍ਹਾ ਸਹਿ ਫਰਮਾਨ ਕਰਦੇ ਦਿਨ ਤੇ ਪਹਿਰ, ਪੈਰ ਤੇ ਘੜੀਆਂ, ਆਪ ਕਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉਂ ਕਹੋ ਕੌਣ ਬਿਦ ਕੀਜੈ। ਜਦੋਂ ਇਹ ਸੰਸਾਰ ਤੇ ਜੀਵ ਆਉਂਦਾ ਤੇ ਇਹਦੀ ਉਮਰ ਆਰੰਭ ਹੋ ਜਾਂਦੀ ਹੈ, ਇਹ ਇੱਕ ਪੈਰ ਦਾ ਹੋ ਗਿਆ, ਅੱਠ ਪੈਰ ਹੋ ਜਾਣ ਤੇ ਇੱਕ ਦਿਨ ਦਾ। ਪਹਿਲੇ ਸਮੇਂ ਵਿੱਚ ਘੜੀਆਂ, ਪਲ, ਭਾਵ ਪਲਾਂ ਤੋਂ ਘੜੀਆਂ, ਘੜੀਆਂ ਤੋਂ ਫਿਰ ਪੈਰ, ਪੈਰਾਂ ਤੋਂ ਦਿਨ ਮਹੀਨੇ, ਇਸ ਤਰ੍ਹਾਂ ਹੁੰਦਾ ਸੀ। ਵੈਸੇ ਖਿਨ ਛਿਨ ਇਸ ਤਰ੍ਹਾਂ ਬਰੀਕੀ ਵਿੱਚ ਜਾਈਏ, ਹੁਣ ਹੋ ਗਿਆ ਸੈਕਿੰਡ ਨੇ, ਮਿੰਟ ਨੇ, ਫਿਰ ਘੰਟੇ ਹਨ, ਫਿਰ ਦਿਨ ਹੈ, ਇਸ ਤਰ੍ਹਾਂ ਚੱਲ ਪਏ। ਸੁਮਾਰੇ ਕਹਿੰਦੇ ਕਿ ਇਹਦਾ ਜੀਵਨ ਜਿਹੜਾ ਨਾ ਉਹ ਸ਼ੁਰੂ ਹੋ ਗਿਆ, ਪੈਰ ਅੱਠ ਪੈਰ ਹੋ ਗਏ ਤੇ ਇੱਕ ਦਿਨ ਦਾ ਹੋ ਗਿਆ, ਦਿਨਾਂ ਦੀ ਗਿਣਤੀ ਸ਼ੁਰੂ ਹੋ ਗਈ, 30-31 ਦਿਨ ਹੋ ਗਏ ਤੇ ਮਹੀਨਾ ਹੋ ਗਿਆ। ਹੁਣ ਮਹੀਨਿਆਂ ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ ਵੀ ਇੱਕ ਮਹੀਨੇ ਦਾ ਹੋ ਗਿਆ, ਦੋ ਦਾ ਹੋ ਗਿਆ, ਕਰਦਿਆਂ ਕਰਦਿਆਂ 12 ਮਹੀਨੇ ਹੋ ਜਾਂਦੇ ਹੈ, ਗਿਣਤੀ ਇੱਕ ਸਾਲ, ਤੇ ਸਾਲ ਤੋਂ ਬਾਅਦ ਫਿਰ ਸਾਲਾਂ ਦੇ ਸਾਲ ਲੰਘਣੇ ਸ਼ੁਰੂ ਹੋ ਜਾਂਦੇ ਹੈ। ਆ ਜਿਵੇਂ ਆਪਾਂ ਹੁਣ ਕਰਨੇ ਆ, ਸਨ 11 ਲੰਘ ਗਿਆ ਜੀ, 12 ਲੰਘ ਗਿਆ, 13 ਲੰਘ ਗਿਆ ਜੀ, 14 ਆ ਗਿਆ। ਇਸੇ ਤਰ੍ਹਾਂ ਇਹਦੇ ਵੀ ਜ਼ਿੰਦਗੀ ਦੇ ਸਾਲਾਂ ਦੇ ਸਾਲ ਫਿਰ ਲੰਘਦੇ ਆ ਤੇ ਜ਼ਿੰਦਗੀ ਦਾ ਆਖਰੀ ਸਾਲ ਆ ਜਾਂਦਾ, ਭਾਵੇਂ ਕਿੰਨੀ ਲੰਮੀ ਉਮਰ ਹੋਵੇ, ਕਿਉਂਕਿ ਇਹ ਮ੍ਰਿਤ ਮੰਡਲ ਹੈ। ਸਰੀਰ ਕਰਕੇ ਜਿਸ ਦਾ ਜਨਮ ਹੈ ਉਸਦਾ ਅੰਤ ਵੀ ਹੈ, ਜਿਸ ਦਾ ਆਉਣਾ ਉਸਦਾ ਜਾਣਾ ਵੀ ਹੈ, ਇਸ ਨੂੰ ਕਹਿੰਦੇ ਮ੍ਰਿਤ ਮੰਡਲ ਨੇ। ਤੇ ਜ਼ਿੰਦਗੀ ਚਾਹੇ ਉਮਰ ਕਿੰਨੀ ਵੀ ਹੋਵੇ, ਲੱਖ ਵਰੇ ਦੀ ਵੀ ਹੋ ਜਾਵੇ, ਅਖੀਰ ਜ਼ਿੰਦਗੀ ਦਾ ਆਖਰੀ ਸਾਲ ਤੇ ਆਖਰੀ ਸਾਲ ਵਿੱਚ ਆਖਰੀ ਮਹੀਨਾ, ਤੇ ਆਖਰੀ ਮਹੀਨੇ ਵਿੱਚ ਜ਼ਿੰਦਗੀ ਦਾ ਆਖਰੀ ਦਿਨ ਆ ਗਿਆ। ਇਹ ਆਪਣੇ ਸਭ ਨਾਲ ਹੋਣਾ ਹੈ, ਸਭ ਨਾਲ। ਤਾਂ ਹੀ ਮਾਰੇ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਇੱਕ ਅਣਹੋਣੀ ਹੁੰਦੀ ਹੈ, ਇੱਕ ਹੋਣੀ ਹੈ। ਮਾਰ ਕਹਿੰਦੇ ਇਹ ਹੋਣੀ ਹੈ, ਇਹ ਸਮਾਂ ਇੱਕ ਦਿਨ ਸਭ ਤੇ ਆਉਣਾ ਹੀ ਆਉਣਾ, ਹਰ ਜੀਵ ਜੰਤੂ ਹਰ ਮਨੁੱਖ ਤੇ। ਇਹ ਜਿਹੜੇ ਬ੍ਰਹਿਮੰਡ ਹਨ, ਧਰਤੀਆਂ ਹਨ, ਚੰਦ, ਸੂਰਜ, ਤਾਰੇ, ਸਿਤਾਰੇ, ਇਹ ਵੀ ਸਦਾ ਨਹੀਂ ਰਹਿੰਦੇ। ਚਾਹੇ ਕਿਸੇ ਦੀ ਉਮਰ ਅਰਬਾਂ ਸਾਲ ਹੈ, ਜਿਸ ਤੋਂ ਹੀ ਵੱਧ ਹੈ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ, ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਹੁਣ ਮਾਰੇ ਕਹਿੰਦੇ ਮੰਨੇ ਚਾਹੇ ਕੋਈ ਨਾ ਮੰਨੇ, ਸਮਾਂ ਆ ਜਾਣਾ। ਸੰਸਾਰੀ ਬੰਦਾ ਜਾਣ ਨੂੰ ਮੌਤ ਨੂੰ ਭੁੱਲਿਆ ਹੋਇਆ, ਵਾਹਿਗੁਰੂ ਪਿਆਰੇ ਹਰ ਵੇਲੇ ਯਾਦ ਰੱਖਦੇ ਆ, ਹਰ ਵੇਲੇ ਯਾਦ ਰੱਖਦੇ। ਸੰਸਾਰੀ ਬੰਦਾ ਭੁੱਲਿਆ ਹੋਇਆ, ਕਿਉਂ ਭੁੱਲਿਆ ਹੋਇਆ? ਝੂਠੇ ਲਾਲਚ ਲਾ ਕੇ ਨਹਿ ਮਰਨ ਪਛਾਨਾ। ਆ ਵੀ ਇਕੱਠਾ ਕਰ ਲਾਂ, ਆ ਵੀ ਬਣਾ ਲਾਂ, ਆ ਵੀ ਬਣਾ ਲਾਂ, ਇਹ ਨਹੀਂ ਪਤਾ ਕਿ ਜਾਣ ਲੱਗਿਆ ਤੇ ਸਰੀਰ ਵੀ ਨਾਲ ਨਹੀਂ ਜਾਣਾ ਸਾਡੇ। ਆਉਣ ਲੱਗਿਆ ਤੇ ਸਰੀਰ ਮਿਲਿਆ ਤੇ ਜਾਣ ਲੱਗਿਆ ਸਰੀਰ ਵੀ ਨਾਲ ਨਹੀਂ ਜਾਣਾ। ਤਾਂ ਹੀ ਮਾਰ ਕਹਿੰਦੇ ਤੂੰ ਲਾਹਾ ਖੱਟਣਾ ਤੇ ਨਾਮ ਦਾ ਖੱਟ, ਇਹਾਂ ਖਾਟ ਰੋ ਹਰ ਲਾਹਾ ਗਿਆ ਬਸੇਲਾ। ਪਰਮੇਸ਼ਰ ਦੇ ਪਿਆਰੇ ਨਾਮ ਦਾ ਲਾਹਾ ਖੜਦੇ ਐ, ਸੰਸਾਰੀ ਬੰਦਾ ਝੂਠੇ ਲਾਲਚ ਲਾ ਕੇ ਨਹਿ ਮਰਨ ਪਛਾਨਾ, ਭੁੱਲਿਆ ਹੋਇਆ। ਵਾਹਿਗੁਰੂ ਦੇ ਪਿਆਰੇ ਸਦਾ ਜਾਣਾ ਯਾਦ ਰੱਖਦੇ ਐ, ਆਪਣੇ ਪਿਆਰੇ ਮਹਾਂਪੁਰਸ਼ ਬਚਨ ਸੁਣਾਇਆ ਕਰਦੇ ਕਿ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਬਚਨ ਕਰਿਆ ਕਰਦੇ, ਪ੍ਰੇਮੀਓ ਦੋ ਗੱਲਾਂ ਯਾਦ ਰੱਖੋ, ਦੋ ਭੁਲਾਓ। ਭੁਲਾਉਣ ਵਾਲੀਆਂ ਕਿਸੇ ਨਾਲ ਨੇਕੀ ਕੀਤੀ ਹੈ, ਨੇਕੀ ਕਰਕੇ ਵੀ ਭੁੱਲ ਜਾਓ। ਕਿਸੇ ਨੇ ਆਪਣੇ ਨਾਲ ਮਾੜਾ ਕੀਤਾ ਤੇ ਬਦਲੇ ਦੀ ਭਾਵਨਾ ਨਾ ਰੱਖੋ। ਜੇ ਅੰਦਰ ਬਦਲੇ ਦੀ ਭਾਵਨਾ ਰਹੀ ਤੇ ਫਿਰ ਜਨਮ ਲੈਣਾ ਪਏਗਾ, ਬਦਲੇ ਵਾਸਤੇ ਦੁੱਖ ਹੀ ਦੁੱਖ ਹੈ। ਯਾਦ ਰੱਖਣ ਵਾਲੀਆਂ ਇੱਕ ਮੌਤ ਇੱਕ ਵਾਹਿਗੁਰੂ, ਇਹ ਯਾਦ ਰੱਖੋ। ਜੇ ਜਾਣਾ ਯਾਦ ਹੋਏਗਾ ਤੇ ਵਾਹਿਗੁਰੂ ਵੀ ਯਾਦ ਆਏਗਾ। ਭਗਤ ਕਬੀਰ ਜੀ ਦੇ ਦਰਸ਼ਨ ਕਰਨ ਵਾਸਤੇ ਇੱਕ ਪ੍ਰੇਮੀ ਆਇਆ ਤੇ ਘਰ ਮਾਤਾ ਲੋਈ ਜੀ ਨੇ ਤੇ ਪੁੱਛਿਆ, ਮਾਤਾ ਜੀ ਮੈਂ ਭਗਤ ਜੀ ਦੇ ਦਰਸ਼ਨ ਕਰਨੇ ਨੇ। ਮਾਤਾ ਜੀ ਕਹਿੰਦੇ, ਪ੍ਰੇਮੀਆ ਭਗਤ ਜੀ ਤਾਂ ਸ਼ਮਸ਼ਾਨ ਘਾਟ ਵਿੱਚ ਗਏ ਨੇ, ਕੋਈ ਪ੍ਰੇਮੀ ਚੜ੍ਹਾਈ ਕਰ ਗਿਆ। ਉਹ ਪ੍ਰੇਮੀ ਕਹਿੰਦਾ, ਮਾਤਾ ਜੀ ਨਿਸ਼ਾਨੀ ਕੀ ਹੈ, ਮੈਨੂੰ ਜਲਦੀ ਹੈ, ਮੈਂ ਉੱਥੇ ਦਰਸ਼ਨ ਕਰ ਲਾਂਗਾ। ਮਾਤਾ ਲੋਈ ਜੀ ਨੇ ਕਿਹਾ ਕਿ ਭਗਤ ਜੀ ਦੀ ਇਹ ਨਿਸ਼ਾਨੀ ਹੈ ਕਿ ਉਹਨਾਂ ਦੇ ਸਿਰ ਦੇ ਉੱਤੇ ਇੱਕ ਗਿੱਠ ਲਾਟ ਹਰ ਵੇਲੇ ਬਲਦੀ ਰਹਿੰਦੀ ਹੈ। ਇਹ ਪ੍ਰੇਮੀ ਸ਼ਮਸ਼ਾਨ ਘਾਟ ਵਿੱਚ ਪਹੁੰਚਿਆ, ਜਿਹੜਾ ਚੜ੍ਹਾਈ ਕਰ ਗਿਆ ਸੀ ਉਹਦਾ ਸੰਸਕਾਰ ਹੋ ਰਿਹਾ ਸੀ, ਪਰਿਵਾਰ ਵਾਲੇ ਰਿਸ਼ਤੇਦਾਰ ਹੋਰ ਸੱਜਣ ਮਿੱਤਰ ਆਲੇ ਦੁਆਲੇ ਬੈਠੇ ਹੈ, ਸਾਰਿਆਂ ਦੇ ਸਿਰ ਦੇ ਉੱਤੇ ਇੱਕ ਗਿੱਠ ਲਾਟ ਬਲ ਰਹੀ ਹੈ। ਇਹ ਵਾਪਸ ਆ ਗਿਆ, ਕਹਿਣ ਲੱਗਾ, ਮਾਤਾ ਜੀ ਉੱਥੇ ਤੇ ਸਾਰੇ ਭਗਤ ਨੇ, ਮੈਨੂੰ ਪਛਾਣ ਨਹੀਂ ਹੋਈ। ਮਾਤਾ ਲੋਈ ਜੀ ਕਹਿਣ ਲੱਗੇ, ਰੁਕ ਜਾਣਾ ਸੀ, ਜਦੋਂ ਸ਼ਮਸ਼ਾਨ ਘਾਟ ਵੱਲ ਪਿੱਠ ਹੋਏਗੀ ਤੈਨੂੰ ਸਮਝ ਆ ਜਾਏਗੀ। ਇਹ ਦੁਬਾਰਾ ਗਿਆ, ਇਹਨੇ ਨੂੰ ਕੀ ਦੇਖਿਆ, ਸਾਰੇ ਸੰਸਕਾਰ ਕਰਕੇ ਉੱਥੋਂ ਚੱਲੇ, ਸ਼ਮਸ਼ਾਨ ਘਾਟ ਵੱਲ ਪਿੱਠ ਹੋ ਗਈ, ਸਭ ਦੀਆਂ ਲਾਟਾਂ ਬੁੱਝ ਗਈਆਂ, ਭਗਤ ਕਬੀਰ ਦੇ ਸਿਰ ਤੇ ਲਾਟ ਬਲ ਰਹੀ ਹੈ, ਦਰਸ਼ਨ ਕੀਤੇ। ਲਾਟ ਕੀ ਹੈ? ਮੌਤ ਦੀ ਯਾਦ। ਸੰਸਾਰੀ ਬੰਦੇ ਨੂੰ ਜੇ ਯਾਦ ਵੀ ਆਉਂਦੀ ਹੈ ਤੇ ਸਿਰਫ ਉਹਨਾਂ ਚਿਰ ਜਦੋਂ ਅੱਖਾਂ ਨਾਲ ਕਿਸੇ ਦੀ ਚਿਖਾ ਦੇਖਦਾ ਹੈ, ਤੇ ਜਦੋਂ ਪਿੱਠ ਹੋ ਜਾਂਦੀ ਸ਼ਮਸ਼ਾਨ ਘਾਟ ਵੱਲ ਭੁੱਲ ਜਾਂਦਾ, ਉਸ ਵੇਲੇ ਆ ਕਰੀ ਆਇਆ ਹੈ। ਹੁਣ ਤੇ ਕਲਯੁਗ ਦਾ ਇਹੋ ਜਿਹਾ ਸਮਾਂ ਦਾਸ ਨੇ ਦੇਖਿਆ ਕਿ ਪਿਆਰੇ ਸ਼ਮਸ਼ਾਨ ਘਾਟ ਦੇ ਵਿੱਚ ਵੀ ਮੌਤ ਨਹੀਂ ਯਾਦ ਆਉਂਦੀ, ਰੱਬ ਯਾਦ ਨਹੀਂ ਆਉਂਦਾ, ਕੋਈ ਵਿਰਲੇ ਨੇ, ਉੱਥੇ ਵੀ ਅਗਲੇ ਬੈਠੇ ਪਿਛਲੇ ਹੱਸ ਰਹੇ, ਗੱਲਾਂ ਕਰ ਰਹੇ। ਇਹ ਹਾਲਤ ਹੋ ਗਈ ਸੰਸਾਰ ਦੀ। ਕਦੀ ਸੋਚਿਆ ਨਹੀਂ ਕਿ ਜਿਵੇਂ ਮੈਂ ਦੂਸਰਿਆਂ ਦੀ ਅਰਥੀ ਚੱਕ ਕੇ ਲੈ ਜਾ ਰਿਹਾ, ਕਦੀ ਸਮਾਂ ਆਏਗਾ ਮੇਰੀ ਵੀ ਅਰਥੀ ਚਾਰ ਜਣ ਚੱਕਣਗੇ, ਲੋਕਾਂ ਦੀ ਅੱਖਾਂ ਦੇਖ, ਅੱਜ ਮੈਂ ਦੇਖ ਰਿਹਾ, ਲੋਕ ਮੇਰੀ ਅਰਥੀ ਦੇਖਣਗੇ। ਅੱਜ ਮੈਂ ਇਹਨਾਂ ਅੱਖਾਂ ਨਾਲ ਚਿਖਾ ਬਲਦੀ ਦੇਖਣਾ, ਸਮਾਂ ਆਏਗਾ ਮੇਰੀ ਚਿਖਾ ਬਲਦੀ ਹੋਏਗੀ, ਕਿੰਨੀ ਅੱਖਾਂ ਦੇਖਣਗੀਆਂ। ਇਹ ਸਮਾਂ ਆਉਣਾ ਹੈ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਸਦਾ ਹੀ ਯਾਦ ਹੈ, ਸੰਸਾਰੀ ਲੋਕਾਂ ਨੂੰ ਜੇ ਹੈ ਵੀ ਤੇ ਥੋੜੀ ਦੇਰ। ਮਹਾਂਪੁਰਸ਼ ਕਹਿੰਦੇ, ਭਾਈ ਇਹ ਦੋ ਚੀਜ਼ਾਂ ਯਾਦ ਰੱਖਣੀਆਂ, ਮੌਤ ਤੇ ਵਾਹਿਗੁਰੂ। ਦਸਮ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬਹਾਦਰ ਸ਼ਾਹ ਆਇਆ, ਦਰਸ਼ਨ ਕੀਤੇ ਬੇਗਮਾਂ ਨੇ, ਬਹਾਦਰ ਸ਼ਾਹ ਬਾਦਸ਼ਾਹ ਨੇ। ਮਹਿਲਾਂ ਵਿੱਚ ਗੱਲ ਚੱਲੀ ਵੀ ਸੱਚੇ ਪਾਤਸ਼ਾਹ ਆਪ ਇੰਨੇ ਸੁੰਦਰ ਜਵਾਨ, ਆਪ ਜੀ ਦੇ ਨਾਲ ਐਸੇ ਸਿੰਘ ਸੂਰ ਵੀਰ, ਮਨ ਕਿਵੇਂ ਸਾਬਤ ਰਹਿੰਦਾ ਹੋਏਗਾ ਵੀ ਗੁਰੂ ਦੀ ਸੰਗਤ ਵਿੱਚ ਤਾਂ ਸਾਰੇ ਮਾਈ ਭਾਈ ਆਉਂਦੇ ਆ, ਇਹ ਸਵਾਲ ਕਿਉਂ ਆਇਆ ਉਹਨਾਂ ਦੇ ਮਨ ਅੰਦਰ। ਇਸਲਾਮ ਦੇ ਵਿੱਚ ਮੁਸਲਮਾਨ ਵੀਰ ਜਿਹੜੇ ਹੈ, ਆਮ ਤੁਸੀਂ ਦੇਖੋ ਉਹਨਾਂ ਦੇ ਜਿਹੜੇ ਤਿਉਹਾਰ ਹੁੰਦੇ ਆ, ਈਦ ਹੈ, ਬਕਰੀਦ ਹੈ ਜਾਂ ਹੋਰ ਹੈ, ਉੱਥੇ ਭਾਈ ਇਕੱਠੇ ਹੁੰਦੇ ਆ, ਬੀਬੀਆਂ ਇਕੱਠੀਆਂ ਨਾਲ ਨਹੀਂ ਹੁੰਦੀਆਂ। ਜੁੰਮੇ ਦੀ ਨਮਾਜ਼ ਪੜ੍ਹਨ ਜਾਂਦੇ ਆ ਤਾਂ ਵੀ ਭਾਈ ਜਾਣਗੇ, ਇਕੱਠੀਆਂ ਬੀਬੀਆਂ ਭਾਈ ਇਕੱਠੇ ਨਹੀਂ ਜਾਂਦੇ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਭ ਨੂੰ ਬਰਾਬਰਤਾ ਦਿੱਤੀ ਹੈ, ਸਭ ਮਾਈ ਭਾਈ ਗੁਰੂ ਸੰਗਤ ਵਿੱਚ ਆਉਂਦੇ ਆ। ਉਹਨਾਂ ਨੇ ਦੇਖਿਆ ਕਿ ਗੁਰੂ ਸੰਗਤ ਵਿੱਚ ਜਿੱਥੇ ਭਾਈ ਆਉਂਦੇ ਆ ਉੱਥੇ ਬੀਬੀਆਂ ਵੀ ਆਉਂਦੀਆਂ, ਬੱਚੇ ਵੀ ਨੇ, ਜਵਾਨ ਵੀ ਨੇ, ਬਿਰਧ ਵੀ ਨੇ, ਮਨ ਸਾਬਤ ਕਿਵੇਂ ਰਹਿੰਦੇ? ਇਹ ਸਵਾਲ ਬਹਾਦਰ ਸ਼ਾਹ ਨੇ ਦਸਮ ਪਾਤਸ਼ਾਹ ਮਨ ਕਰ ਦਿੱਤਾ, ਮਹਾਰਾਜ ਆਹ ਸਾਡੇ ਮਹਿਲਾਂ ਚ ਗੱਲ ਚੱਲੀ। ਦਸਮ ਪਾਤਸ਼ਾਹ ਕਹਿਣ ਲੱਗੇ, ਬਹਾਦਰ ਸ਼ਾਹ ਤੇਰੀ ਮੌਤ 7 ਦਿਨਾਂ ਦੇ ਅੰਦਰ ਹੈ, ਹੀਲਾ ਕਰ ਲੈ ਕੁਛ ਕਰਨਾ। ਮੌਤ ਦਾ ਨਾਂ ਸੁਣ ਕੇ ਥਰ ਥਰ ਕੰਬ ਗਿਆ। ਮੌਤ ਦਾ ਨਾਂ ਸੁਣ ਕੇ ਹੀ ਕਈਆਂ ਨੂੰ ਮੌਤ ਪੈ ਜਾਂਦੀ ਹੈ। ਮਰਨ ਤੇ ਜਗਤ ਰਹਿ ਜੀਵ ਹੈ, ਲੋੜ ਹੈ ਸਭ ਕੋਏ, ਰੱਜ ਨਾ ਕੋਈ ਜੀਵ ਆ ਕੂੜੇ ਪ੍ਰਵਾਸੇ। ਕਿੰਨੀ ਵੀ ਉਮਰ ਲੰਮੀ ਹੋ ਜਾਵੇ, ਇੱਕ ਰੱਬ ਦੇ ਪਿਆਰੇ ਹਨ ਪਿਆਰੇ ਜਿਨ੍ਹਾਂ ਦੀ ਪਹਿਲਾਂ ਹੀ ਤਿਆਰੀ ਹੁੰਦੀ, ਬਾਕੀ ਸੰਸਾਰੀ ਬੰਦਾ ਜਿਹੜਾ ਉਹ ਤਿਆਰ ਨਹੀਂ ਹੁੰਦਾ। ਇਹ ਕੰਮ ਗਿਆ ਬਾਦਸ਼ਾਹ ਸਿਕੰਦਰ, ਬਾਦਸ਼ਾਹ ਨੇ ਵੀ ਮੌਤ ਦੇ ਅੱਗੇ ਵਾਸਤੇ ਪਾਏ ਸੀ, ਵੱਡੇ ਵੱਡੇ ਵਾਸਤੇ ਪਾਉਂਦੇ ਆ। ਜਿਹੜਾ ਕਹਿੰਦਾ ਸੀ ਮੈਂ ਦੁਨੀਆਂ ਦਾ ਜੇਤੂ ਬਾਦਸ਼ਾਹ, ਜਦੋਂ ਰਾਵਣ ਦਾ ਅੰਤ ਸਮਾਂ ਆਇਆ ਤੇ ਇਹ ਵੀ ਧਾਹਾਂ ਮਾਰ ਕੇ ਰੋਇਆ। ਜਿਹੜਾ ਕਹਿੰਦਾ ਸੀ ਮੈਂ ਕਾਲ ਪਾਵੇ ਨਾਲ ਬੰਨ ਲਿਆ, ਅੱਜ ਬਹਾਦਰ ਸ਼ਾਹ ਬਾਦਸ਼ਾਹ ਜਿਹੜਾ ਉਹ ਕੰਬ ਉੱਠਿਆ, ਮਹਿਲਾਂ ਵਿੱਚ ਗਿਆ, ਮਸੱਲਾ ਆਸਣ ਵਿਛਾ ਲਿਆ, ਤਸਬੀਹ ਭਾਵ ਮਾਲਾ ਹੱਥ ਵਿੱਚ ਫੜ ਲਈ, ਸਵਾਸ ਸਵਾਸ ਅੱਲਾਹੋ ਅੱਲਾਹੋ ਅੱਲਾਹੋ, ਕੋਈ ਖਿਆਲ ਹੀ ਨਹੀਂ ਮਾੜੇ ਪਾਸੇ, ਬਸ ਦੋ ਚੀਜ਼ਾਂ ਯਾਦ, ਇੱਕ ਮੌਤ ਇੱਕ ਅੱਲਾ ਵਾਹਿਗੁਰੂ। ਮੇਰੇ 6 ਦਿਨ ਰਹਿ ਗਏ, ਮੇਰੇ 5 ਦਿਨ ਰਹਿ ਗਏ, ਮੇਰੇ 4 ਦਿਨ ਰਹਿ ਗਏ, 3 ਦਿਨ ਰਹਿ ਗਏ, 2 ਦਿਨ ਰਹਿ ਗਏ, 1 ਦਿਨ ਰਹਿ ਗਿਆ, ਉਹ ਵੀ 7ਵਾਂ ਦਿਨ ਜਿਸੇ ਨਿਕਲ ਗਿਆ, 8ਵਾਂ ਦਿਨ ਆ ਗਿਆ ਤੇ ਚੱਲਦਾ ਚੱਲਦਾ ਸੱਚੇ ਪਾਤਸ਼ਾਹ ਕੋਲ ਆ ਗਿਆ। ਮਹਾਰਾਜ ਆਪ ਜੀ ਦਾ ਬਚਨ ਕਿ ਮੌਤ 7 ਦਿਨ ਦੇ ਅੰਦਰ ਹੈ ਤੇ ਉਹ 7 ਦਿਨ ਤੇ ਪੂਰੇ ਹੋ ਗਏ ਤੇ ਅੱਜ ਅਗਲਾ ਦਿਨ ਆ ਗਿਆ। ਦਸਮ ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹ ਸੱਚ ਦੱਸੀ, ਇਹਨਾਂ 7 ਦਿਨਾਂ ਦੇ ਵਿੱਚ ਤੇਰੇ ਮਨ ਦੀ ਹਾਲਤ ਕੀ ਰਹੀ ਹੈ, ਅੰਦਰ ਦੀ ਹਾਲਤ ਕੀ ਰਹੀ ਹੈ, ਕਿੰਨੇ ਕੁ ਫੁਰਨੇ ਆਏ ਹੈ, ਕੀ ਖਿਆਲ ਆਏ ਹੈ? ਕਹਿਣ ਲੱਗਾ ਸੱਚੇ ਪਾਤਸ਼ਾਹ ਬਸ ਇੱਕ ਮੌਤ ਯਾਦ ਰਹੀ ਤੇ ਅੱਲਾ ਯਾਦ ਰਿਹਾ, ਬਸ ਕਿਸੇ ਪਾਸੇ ਖਿਆਲ ਹੀ ਨਹੀਂ ਆਇਆ। ਮੈਂ ਤੇ ਸਵਾਸ ਸਵਾਸ ਨਾਲ ਅੱਲਾਹੋ ਅੱਲਾਹੋ ਦਾ ਸਿਮਰਨ ਕਰਦਾ ਰਿਹਾ। ਦਸਮ ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹ ਜਿਵੇਂ 7 ਦਿਨ ਤੈਨੂੰ ਮੌਤ ਤੇ ਅੱਲਾ ਯਾਦ ਰਿਹਾ, ਜਿਹੜੇ ਰੱਬ ਦੇ ਪਿਆਰੇ ਉਹਨਾਂ ਨੂੰ ਸਦਾ ਹੀ ਮੌਤ ਤੇ ਉਹ ਅੱਲਾ ਵਾਹਿਗੁਰੂ ਯਾਦ ਰਹਿੰਦਾ, ਇੱਕ ਹੀ ਸਵਾਸ ਨਹੀਂ ਭੁੱਲਦੇ, ਇਸ ਕਰਕੇ ਉਹਨਾਂ ਦਾ ਮਨ ਇੱਧਰ ਉੱਧਰ ਖੰਡਾ ਵਿੱਚ ਨਹੀਂ ਜਾਂਦਾ। ਦੇਖ ਤੈਨੂੰ ਸਮਝਾਉਣ ਦਾ ਇਹ ਢੰਗ ਸੀ, ਹਰ ਇੱਕ ਦੀ ਮੌਤ 7 ਦਿਨਾਂ ਦੇ ਅੰਦਰ ਹੀ ਹੈ, ਪਰ ਤੂੰ ਸਮਝਿਆ ਨਹੀਂ। ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ, ਫਿਰ ਸੋਮਵਾਰ, 7 ਹੀ ਦਿਨ ਮੁੜਮੁੜਾਏ ਜਾਂਦੇ ਆ। ਤੈਨੂੰ ਇਹ ਕਿਹਾ ਸੀ 7 ਦੇ ਅੰਦਰ ਮੌਤ ਹੈ, ਦਿਨ ਤੇ 7 ਨੇ ਫਿਰ ਆਈ ਜਾਂਦੇ ਆ, ਇਹਦੇ ਅੰਦਰ ਹੀ ਜਾਣਾ ਹੈ, ਚਾਹੇ ਕੋਈ ਸੋਮਵਾਰ ਜਾਏ, ਚਾਹੇ ਕੋਈ ਮੰਗਲਵਾਰ ਜਾਏ, ਚਾਹੇ ਕੋਈ ਬੁੱਧਵਾਰ ਸੰਸਾਰ ਤੋਂ ਜਾਏ, ਚਾਹੇ ਵੀਰਵਾਰ ਜਾਏ, ਸ਼ੁੱਕਰਵਾਰ ਜਾਏ, ਸ਼ਨੀਵਾਰ ਜਾਏ, ਐਤਵਾਰ ਜਾਏ, ਦਿਨ ਤੇ ਇਹੀ ਨੇ ਨਾ। ਪਰ ਤੈਨੂੰ ਯੁਕਤੀ ਸਮਝਾਉਣ ਦੀ ਸੀ ਇਹ, ਜਿਵੇਂ 7 ਦਿਨ ਦੇ ਅੰਦਰ ਤੂੰ ਮੌਤ ਤੇ ਅੱਲਾ ਯਾਦ ਰੱਖਿਆ, ਰੱਬ ਦੇ ਪਿਆਰੇ ਸਦਾ ਹੀ ਮੌਤ ਤੇ ਅੱਲਾ ਯਾਦ ਰੱਖਦੇ, ਇਸ ਕਰਕੇ ਇੱਕ ਪਾਸੇ ਸੰਸਾਰੀ ਨੇ ਜਿਹੜੇ ਭੁੱਲੇ ਹੋਏ, ਜਿਹੜੇ ਰੱਬ ਦੇ ਪਿਆਰੇ ਨੇ ਉਹ ਸਦਾ ਯਾਦ ਰੱਖਦੇ ਆ। ਹੁਣ ਉਹ ਸਮਾਂ ਜਿਹੜਾ ਹੈ ਉਹ ਆਉਣਾ, ਮੈਂ ਬੇਨਤੀ ਕਰ ਰਿਹਾ ਸੀ, ਆਖਰੀ ਦਿਨ ਆ ਗਿਆ ਤੇ ਮਾਰ ਕਹਿੰਦੇ ਦੇਖੋ ਦਿਨ ਵੀ ਨਾ ਰਿਹਾ, ਦਿਨ ਤੇ ਪਹਿਰ ਆਖਰੀ ਪਹਿਰ ਆ ਗਿਆ। ਜਿਵੇਂ ਉੱਪਰ ਨੂੰ ਗਿਆ ਸੀ ਇੱਕ ਸਵਾਸ ਤੋਂ ਜੀਵਨ ਸ਼ੁਰੂ ਹੋਇਆ ਤੇ ਹੁਣ ਉਸ ਆਖਰੀ ਸਵਾਸ ਤੇ ਆ ਜਾਂਦਾ, ਆਖਰੀ ਪਹਿਰ ਵਿੱਚ ਆਖਰੀ ਘੜੀ ਤੇ ਆਖਰੀ ਸਵਾਸ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਕਟੈ ਤਨ ਸ਼ੀਜੈ, ਪ੍ਰਾਣ ਇੱਕ ਪਾਸੇ ਸਰੀਰ ਇੱਕ ਪਾਸੇ। ਬਿਰਖ ਹੈ ਹੇਠ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਧ ਭਿਆ ਉੱਠ ਚੱਲੈ ਜਿਉਂ ਜਿਉਂ ਔਧ ਵਿਹਾਣੀ ਹੈ। ਬਿਰਸ਼ ਤੇ ਆ ਕੇ ਪੰਛੀ ਬੈਠ ਜਾਂਦੇ ਹੈ, ਇਕਨਾਂ ਦੀ ਬੋਲੀ ਮਿੱਠੀ ਇਕਨਾਂ ਦੀ ਕੌੜੀ ਹੈ। ਜਦੋਂ ਸੂਰ ਚੁੱਕਦਾ ਭਾ ਸਵੇਰ ਆਉਂਦੀ ਹੈ ਤੇ ਵਾਰੀ ਵਾਰੀ ਉੱਡ ਜਾਂਦੇ ਸਾਰੇ। ਇਹ ਜੀਵਨ ਵੀ ਇੱਕ ਰਹਿਣ ਹੈ, ਰਹਿੰਦੀ ਨੇ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਤੇ ਇਹ ਸੰਸਾਰ ਦੇ ਉੱਤੇ ਹਰ ਇੱਕ ਦਾ ਸੁਭਾਅ ਆਪਣਾ ਆਪਣਾ, ਕੋਈ ਚੰਗਾ ਕੋਈ ਮਾੜਾ, ਕੋਈ ਪਾਪੀ ਕੋਈ ਪੁੰਨੀ, ਕੋਈ ਸਾਧ ਕੋਈ ਚੋਰ, ਕੋਈ ਮੂਰ ਕੋਈ ਸਿਆਣਾ, ਕੋਈ ਰਾਜਾ ਕੋਈ ਭਿਖਾਰੀ, ਕੋਈ ਅਮੀਰ ਕੋਈ ਗਰੀਬ, ਕੋਈ ਮਨਮੁਖ ਕੋਈ ਗੁਰਮੁਖ। ਪਰ ਜਦੋਂ ਸਮਾਂ ਆਉਂਦਾ ਪਿਆਰਿਓ, ਇਹ ਸਰੀਰ ਕਰਕੇ ਫਿਰ ਵਿਛੋੜਾ ਪੈ ਜਾਂਦਾ। ਬਿਰਖ ਹੈ ਹੇਠ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਧ ਭਿਆ ਉੱਠ ਚੱਲੈ ਜਿਉਂ ਜਿਉਂ ਔਧ ਵਿਹਾਣੀ, ਜਿਉਂ ਜਿਉਂ ਸਮਾਂ ਆਉਂਦਾ ਪਿਆਰੇ। ਗੁਰੂ ਮਹਾਰਾਜ ਕਹਿੰਦੇ ਔਧ ਕਟੈ ਦਿਨ ਸ਼ਰੈ ਨਾਰੇ, ਕੱਟ ਰਹੀ ਹੈ। ਮਹਾਂਪੁਰਸ਼ ਇੱਕ ਸਰਲ ਬਚਨ ਰਾਹੀਂ ਸਾਨੂੰ ਸਮਝਾਉਂਦੇ ਹਨ, ਕਹਿੰਦੇ ਕੋਈ ਮਨੁੱਖ ਜੰਗਲ ਵਿੱਚ ਗਿਆ, ਉਹਨੇ ਦੂਰੋਂ ਦੇਖਿਆ ਇੱਕ ਸ਼ੇਰ ਆ ਰਿਹਾ ਹੈ, ਮੈਂ ਕਿਵੇਂ ਬਚਾਂ। ਇੱਕ ਖੂਹ ਦੇ ਕੰਢੇ ਤੇ ਬੋਹੜ ਦਾ ਦਰਖਤ ਸੀ, ਉਹਦੀਆਂ ਜੜ੍ਹਾਂ ਜਿਹੜੀਆਂ ਸੀ ਡਾਂਡ ਤੋਂ ਲਮਕੀਆਂ ਹੁੰਦੀਆਂ, ਆਮ ਬੋਹੜ ਦੀਆਂ, ਉਹ ਖੂਹ ਚ ਲਮਕੀਆਂ ਸੀ। ਇਹ ਉਹਨਾਂ ਜੜ੍ਹਾਂ ਦੇ ਨਾਲ ਲਮਕ ਗਿਆ, ਮੈਂ ਸ਼ੇਰ ਤੋਂ ਬਚ ਜਾਂਗਾ। ਹੁਣ ਇਹਨੇ ਕੀ ਦੇਖਿਆ ਕਿ ਥੱਲੇ ਇੱਕ ਬਹੁਤ ਵੱਡਾ ਸੱਪ ਸਰਾਲ ਉਹਨੇ ਮੂੰਹ ਅੱਡਿਆ ਹੋਇਆ, ਉੱਪਰਲੇ ਪਾਸੇ ਕਾਲੀ ਚੂਹੀ ਚਿੱਟਾ ਚੂਹਾ ਉਸ ਜੜ੍ਹ ਨੂੰ ਕੱਟ ਰਿਹਾ ਜਿਹਨੂੰ ਫੜ ਕੇ ਲਮਕਿਆ ਹੋਇਆ। ਸੋਚਦਾ ਮੈਂ ਤੇ ਗਿਆ ਤੇ ਗਿਆ, ਉਹ ਕੱਟ ਰਿਹਾ, ਇਹ ਜੜ੍ਹ ਕੱਟੀ ਜਾਏਗੀ, ਸਿੱਧਾ ਮੈਂ ਸੱਪ ਦੇ ਮੂੰਹ ਚ ਜਾਵਾਂਗਾ। ਪਰ ਉੱਪਰ ਸ਼ਹਿਦ ਲੱਗਾ ਹੋਇਆ ਸੀ, ਗਰਮੀ ਨਾਲ ਚੋਣ ਲੱਗ ਪਿਆ, ਬੂੰਦ ਮੂੰਹ ਤੇ ਪਈ, ਮਿੱਠਾ ਲੱਗਾ, ਮੂੰਹ ਅੜ ਲਿਆ ਕਿਉਂਕਿ ਬੂੰਦ ਮੂੰਹ ਚ ਡਿੱਗ ਰਹੀ ਹੈ, ਸਭ ਕੁਛ ਹੀ ਭੁੱਲ ਗਿਆ। ਇਸ ਨੂੰ ਜੜ ਕੱਟੀ ਗਈ ਤੇ ਸਿੱਧਾ ਡਿੱਗ ਪਿਆ ਤੇ ਖਤਮ ਹੋ ਗਿਆ। ਇਹ ਸਾਨੂੰ ਸਮਝਾਉਣ ਵਾਸਤੇ ਬਚਨ ਦੇ, ਕਾਲ ਨੇ ਮੂੰਹ ਅੱਡਿਆ ਹੋਇਆ, ਕਾਲੀ ਚੂਹੀ ਰਾਤ ਚਿੱਟਾ ਚੂਹਾ ਦਿਨ, ਉਹ ਜੀਵਨ ਰੂਪੀ ਡੋਰ ਨੂੰ ਕੱਟ ਰਹੇ ਨੇ, ਦਿਨ ਰਾਤ ਕੱਟ ਰਹੇ ਨੇ। ਤੇ ਫਿਰ ਵਿਸ਼ੇ ਵਿਕਾਰਾਂ ਦਾ ਸ਼ਾਇਦ ਉਹਦੇ ਵਿੱਚ ਭੁੱਲ ਗਿਆ ਸਭ ਕੁਛ, ਤੇ ਸਮਾਂ ਆਇਆ, ਜ਼ਿੰਦਗੀ ਖਤਮ ਤੇ ਕਾਲ ਦੇ ਮੂੰਹ ਚ ਡਿੱਗ ਪਿਆ। ਆਹ ਜਿਹੜਾ ਸਾਡੇ ਅੰਦਰ ਸਵਾਸ ਚੱਲ ਰਹੇ ਨੇ ਨਾ, ਇਹਨੂੰ ਸਤਪੁਰਸ਼ ਦੁਧਾਰਾ ਆਰਾ ਕਹਿੰਦੇ ਆ। ਸਵਾਸ ਅੰਦਰ ਨੂੰ ਜਾਂਦਾ ਇਹਨੂੰ ਗਰਾਸ ਕਹਿੰਦੇ, ਬਾਹਰ ਹੁੰਦਾ ਸਾਸ। ਤੁਸੀਂ ਆਮ ਦੇਖਦੇ ਹੋ ਆਰਾ ਜਦ ਚੱਲਦਾ ਨਾ ਅੱਗੇ ਪਿੱਛੇ ਆਰਾ, ਤੇ ਇਹ ਸਵਾਸਾ ਰੂਪੀ ਦੁਧਾਰਾ ਆਰਾ ਜਿਹੜਾ ਹੈ ਸਾਡੀ ਜੀਵਨ ਰੂਪੀ ਡੋਰ ਨੂੰ ਅੰਦਰ ਜਾਂਦਿਆਂ ਵੀ ਕੱਟਦਾ ਤੇ ਬਾਹਰ ਆਉਂਦਿਆਂ ਵੀ ਕੱਟ ਰਿਹਾ। ਇਹ ਸਵਾਸ ਚੱਲ ਰਹੇ ਨੇ, ਦੁਤਾਰਾ ਆਰਾ ਚੱਲ ਰਿਹਾ ਤੇ ਜੀਵਨ ਰੂਪੀ ਡੋਰ ਨੂੰ ਦਿਨ ਰਾਤ ਕੱਟ ਰਿਹਾ। ਆਪਾਂ ਭਾਵੇਂ ਸੁੱਤੇ ਹਾਂ ਤਾਂ ਵੀ ਕੱਟ ਰਿਹਾ, ਜਾਗਦੇ ਹਾਂ ਤਾਂ ਵੀ ਕੱਟ ਰਿਹਾ, ਨਾਮ ਜਪ ਰਹੇ ਹਾਂ ਤਾਂ ਵੀ ਕੱਟ ਰਿਹਾ, ਕੋਈ ਹੋਰ ਕਰਮ ਕਰ ਰਹੇ ਤਾਂ ਵੀ ਕੱਟ ਰਿਹਾ, ਨਹੀਂ ਜਪ ਰਹੇ ਤਾਂ ਵੀ ਕੱਟ ਰਿਹਾ, ਕੱਟ ਰਿਹਾ, ਇਹ ਚੱਲ ਰਿਹਾ, ਇਹ ਡੋਰ ਕੱਟੀ ਜਾ ਰਹੀ ਜੀਵਨ ਰੂਪੀ।
ਔਧ ਕਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ। ਤੇ ਮੇਰੇ ਸਤਿਗੁਰ ਕਹਿੰਦੇ ਭਾਈ ਹੁਣ ਕੀ ਕਰੋ ਤੁਸੀਂ, ਜਦੋਂ ਇਹ ਸੰਸਾਰ ਤੇ ਰਹਿਣਾ ਹੀ ਨਹੀਂ, ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਾਰ ਭੰਡੀ ਹੈ। ਜਦੋਂ ਰਹਿਣਾ ਨਹੀਂ ਸੰਸਾਰ ਤੇ ਹੁਣ ਕੀ ਕਰੀਏ, ਮਨ ਗੁਰਮਿਲ ਕਾਜ ਸਵਾਰੇ, ਇਹ ਤੂੰ ਜੀਵਨ ਰੂਪੀ ਜਿਹੜਾ ਕਾਜ ਹੈ ਨਾ ਇਹਨੂੰ ਸਵਾਰ ਲੈ। ਤੇ ਇਹਨੂੰ ਸਵਾਰਿਆ ਕਿਵੇਂ ਜਾਣਾ, ਇਹਨੂੰ ਸਵਾਰਿਆ ਜਾਣਾ ਹੀ ਹਾਂ ਖਾਲ ਚਲੋ ਹਰ ਲਾਹ ਆਗੈ ਬਸਨ ਸੁਹੇਲਾ, ਇਹਾਂ ਖਾਟ ਚਲੋ ਹਰ ਲਾਹਾਇਆ ਗੈ ਬਸਨ ਸੁਹੇਲਾ, ਖਾਟ ਚਲੋ ਹਰ ਲਾਹਾਇਆ ਗੈ ਬਸਨ ਸੁਹੇਲਾ,
ਚਲੋ ਹਰ ਲਾਹਾਇਆ ਬਸਨ ਸੁਹੇਲਾ, ਚਲੋ ਹਰ ਲਾਹਾਇਆ ਬਸਨ ਸੁਹੇਲਾ,
ਮਾਲਕ ਛੇਵੇਂ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਦਿੱਲੀ ਜਿੱਥੇ ਮਜਨੂੰ ਢਿੱਲਾ ਗੁਰਦੁਆਰਾ ਸਾਹਿਬ ਹੈ ਇੱਥੇ ਸੰਗਤਾਂ ਦਰਸ਼ਨ ਦੇ ਰਹੇ, ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਗੁਰੂ ਦਰਬਾਰ ਵਿੱਚ ਪਹੁੰਚ ਰਹੀਆਂ ਨੇ। ਉਸ ਵੇਲੇ ਦਿੱਲੀ ਦੇ ਵਜ਼ੀਰ ਅਹਿਲਕਾਰ ਕਾਜੀ ਇਕੱਠੇ ਹੋ ਕੇ ਛੇਵੇਂ ਪਾਤਸ਼ਾਹ ਮਹਾਰਾਜ ਦਰਸ਼ਨਾਂ ਨੂੰ ਆ ਰਹੇ ਨੇ, ਮਨ ਵਿੱਚ ਵਿਚਾਰ ਕਰਦੇ ਨੇ ਕਿ ਇਹ ਸਮਰੱਥ ਸਤਿਗੁਰੂ ਨੇ ਉਹੀ ਗੁਰੂ ਨਾਨਕ ਸਾਹਿਬ ਦੀ ਜੋਤ ਹੈ। ਉਸ ਵੇਲੇ ਆਪਸ ਵਿੱਚ ਵਿਚਾਰ ਇੰਨਾ ਸ਼ੁਰੂ ਕੀਤੇ ਕਿ ਤਾਂ ਮੰਨਾਂਗੇ ਜੇ ਸਾਡੇ ਜਿਸ ਵੇਲੇ ਅਸੀਂ ਪਹੁੰਚੀਏ ਸਾਡੇ ਨਾਂ ਲੈ ਕੇ ਬੁਲਾਉਣ, ਕੁਝ ਕਹਿਣ ਲੱਗੇ ਤਾਂ ਮੰਨਾਂਗੇ ਜੇ ਗਰਮ ਗਰਮ ਪ੍ਰਸ਼ਾਦ ਸਾਨੂੰ ਦੇ। ਜਿਸ ਵੇਲੇ ਪੰਡਾਲ ਵਿੱਚ ਗੁਰੂ ਦਰਬਾਰ ਚ ਪਹੁੰਚੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਭੀਰ ਪਛਾਣਤ, ਸੱਚੇ ਪਾਤਸ਼ਾਹ ਜੀ ਨੇ ਸਭ ਦੇ ਨਾਮ ਲਏ ਤੇ ਬਚਨ ਕੀਤਾ ਇਹਨਾਂ ਸਾਰਿਆਂ ਨੂੰ ਗਰਮ ਗਰਮ ਪ੍ਰਸ਼ਾਦ ਦਿਓ। ਸਾਰੇ ਸਿਜਦਾ ਕਰਦੇ ਆ, ਨਮਸਕਾਰ ਕਰਦੇ ਕਿ ਤਾਂ ਸਮਰੱਥ ਗੁਰੂ ਨੇ। ਇਹਨੇ ਨੂੰ ਕੀ ਦੇਖਿਆ ਕਿ ਜਮਨਾ ਦੇ ਉੱਤੇ ਇੱਕ ਲਾਈਟ ਉਤਰੀ ਹੈ, ਬਹੁਤ ਪ੍ਰਕਾਸ਼ ਹੋਇਆ, ਧਿਆਨ ਉਸ ਪਾਸੇ ਪਿਆ ਸੰਗਤਾਂ ਦਾ। ਇੱਕ ਬੀਬੀ ਹੈ, ਸਰੀਰ ਰੋਸ਼ਨੀ ਦਾ ਤੇ ਪਾਣੀ ਦੇ ਉੱਤੇ ਤੁਰਦੀ ਆ ਰਹੀ ਹੈ।
ਗੁਰੂ ਦਰਬਾਰ ਚ ਪਹੁੰਚੀ, ਨਮਸਕਾਰ ਕੀਤੀ, ਮੱਥਾ ਟੇਕਿਆ। ਸੱਚੇ ਪਾਤਸ਼ਾਹ ਕਹਿਣ ਲੱਗੇ, ਬੀਬੀ ਕਿਵੇਂ ਆਉਣਾ ਹੋਇਆ? ਹੁਣ ਗੁਰੂ ਮਾਤਾ ਜਾਣਦੇ ਸਨ, ਪਰ ਨਾਮ ਦੀ ਮਹਿਮਾ ਦੱਸਣ ਵਾਸਤੇ ਆਪ ਜੀ ਬਚਨ ਕਰ ਰਹੇ ਨੇ ਕਿ ਜਿਹੜੇ ਗੁਰਮੁਖ ਹਨ, ਜਿਹੜੇ ਗੁਰੂ ਬਚਨਾਂ ਦੀ ਕਮਾਈ ਕਰਦੇ ਨੇ, ਉਹਦਾ ਵਾਸਾ ਕਿੱਥੇ ਹੁੰਦਾ ਜਿਹੜੇ ਨਾਮ ਦਾ ਲਾਹਾ ਖੱਟ ਕੇ ਲੈ ਜਾਂਦੇ। ਬਚਨ ਕੀਤਾ, ਬੀਬੀ ਕਿਵੇਂ ਆਉਣਾ ਹੋਇਆ? ਉਹ ਬੀਬੀ ਕਹਿਣ ਲੱਗੀ, ਸੱਚੇ ਪਾਤਸ਼ਾਹ ਮੈਂ ਉਹ ਬੀਬੀ ਹਾਂ, ਉਹ ਮਾਈ ਹਾਂ, ਜਿਹੜੀ ਗੋਂਦਵਾਲ ਸਾਹਿਬ ਸੇਵਾ ਕਰਨ ਆਇਆ ਕਰਦੀ ਸੀ ਕਾਬਲ ਤੋਂ, ਜਿਸ ਵੇਲੇ ਬੌਲੀ ਸਾਹਿਬ ਦੀ ਸੇਵਾ ਸ਼ੁਰੂ ਹੋਈ। ਆਮ ਸਾਖੀ ਆਪਾਂ ਸੁਣਦੇ ਹਾਂ ਕਿ ਇੱਕ ਬੀਬੀ ਇਕਦਮ ਸੰਗਤ ਵਿੱਚ ਪ੍ਰਗਟ ਹੋ ਜਾਂਦੀ, ਬਹੁਤ ਸੇਵਾ ਕਰਦੀ, ਔਰ ਸੇਵਾ ਕਰਦਿਆਂ ਹੋਇਆਂ ਹੱਥ ਨਾਲ ਕਿਸੇ ਚੀਜ਼ ਨੂੰ ਝੂਟਾ ਦਿੰਦੀ, ਸ਼ਾਮ ਨੂੰ ਅਲੋਪ ਹੋ ਜਾਂਦੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਦਿਨ ਉਸ ਬੀਬੀ ਨੂੰ ਗੁਰੂ ਦਰਬਾਰ 'ਚ ਬੁਲਾਇਆ, ਪੁੱਛਿਆ। ਉਹ ਕਹਿਣ ਲੱਗੀ, ਸੱਚੇ ਪਿਤਾ ਆਪ ਜੀ ਤਾਂ ਸਭ ਜਾਣਦੇ ਹੋ, ਪਰ ਮਰ ਕਹਿੰਦੇ ਨਹੀਂ ਬੇਟਾ, ਆਪ ਦੱਸੋ, ਬੀਬੀ ਆਪ ਦੱਸੋ, ਤਾਂ ਕਿ ਤੁਹਾਡੇ ਜੀਵਨ ਤੋਂ ਹੋਰਨਾਂ ਨੂੰ ਸਿੱਖਿਆ ਮਿਲੇਗੀ। ਉਸ ਵੇਲੇ ਉਸ ਬੀਬੀ ਨੇ ਦੱਸਿਆ ਸੀ, ਸੱਚੇ ਪਾਤਸ਼ਾਹ ਮੈਂ ਰੋਜ਼ ਕਾਬਲ ਤੋਂ ਆਉਂਦੀ ਹਾਂ, ਤੁਹਾਡਾ ਬਖਸ਼ਿਆ ਹੋਇਆ ਬੱਚਾ ਨੂੰ ਦੁੱਧ ਪਿਆ ਕੇ ਭੂੜੇ 'ਚ ਪਾ ਕੇ ਫਿਰ ਅਰਦਾਸ ਕਰਨੀ, ਤੁਹਾਡੇ ਚਰਨਾਂ ਦਾ ਧਿਆਨ ਧਰਨੀ, ਇੱਥੇ ਪਹੁੰਚ ਜਾਂਦੀ ਹਾਂ। ਇੱਥੇ ਸੇਵਾ ਕਰਦਿਆਂ ਹੋਇਆ ਮੈਂ ਦੇਖਦੀ ਹਾਂ, ਜਦ ਮੇਰਾ ਬੱਚਾ ਰੋਂਦਾ ਹੈ ਮੈਂ ਉਹਨੂੰ ਝੂਟਾ ਦੇ ਦਿੰਦੀ ਹਾਂ। ਕਈਆਂ ਦਾ ਖਿਆਲ ਇਹ ਕਿਵੇਂ ਹੋ ਸਕਦਾ ਹੈ? ਰੋਜ਼ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਊੜਾਵੈ ਸਹਿ ਕੋਸਾ ਤਿਸ ਪਾਤਸ਼ਾਹ ਬਚਰਿਆ ਸ਼ਰਿਆ, ਤਿੰਨ ਕਵਣ ਖਿਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ। ਕੂਈਆਂ ਸਿਮਰਨ ਯਾਦ ਸ਼ਕਤੀ ਨਾਲ ਸੈਂਕੜੇ ਕੋਹਾਂ ਤੋਂ ਆਪਣੇ ਬੱਚਿਆਂ ਨੂੰ ਚੋਗਾ ਪਹੁੰਚਾ ਦਿੰਦੀਆਂ ਨੇ। ਇਹ ਸਿਮਰਨ ਵਿੱਚ ਸ਼ਕਤੀ ਹੈ, ਯਾਦ ਯਾਦ, ਉਹ ਕੂਈਆਂ ਜਿਹੜੀਆਂ ਨੇ ਵਾਹਿਗੁਰੂ ਨੇ ਐਸਾ ਗੁਣ ਦਿੱਤਾ ਉਹਨਾਂ ਨੂੰ, ਤੇ ਨਾਮ ਵਿੱਚ ਤਾਂ ਸਾਰੀਆਂ ਬਰਕਤਾਂ ਹਨ। ਬੀਬੀ ਕਹਿੰਦੀ ਮੈਂ ਇੱਥੋਂ ਹੀ ਬੱਚੇ ਨੂੰ ਝੂਟਾ ਦੇ ਲੈਂਦੀ ਹਾਂ, ਸ਼ਾਮ ਨੂੰ ਮੈਂ ਅਰਦਾਸ ਕਰਨੀ ਆ ਤੇ ਘਰ ਪਹੁੰਚ ਜਾਂਦੀ। ਉਹ ਬੀਬੀ ਆ ਛੇਵੇਂ ਪਾਤਸ਼ਾਹ ਮੇਰੇ ਦਰਬਾਰ 'ਚ ਕਹਿੰਦੀ, ਸੱਚੇ ਪਾਤਸ਼ਾਹ ਮੈਂ ਉਹ ਕਾਬਲ ਵਾਲੀ ਬਾਈ, ਤੇ ਆਪ ਜੀ ਨੇ ਕਿਰਪਾ ਕੀਤੀ, ਮੇਰਾ ਜੀਵਨ ਲੇਖੇ ਲੱਗਾ ਸੇਵਾ ਸਿਮਰਨ ਵਿੱਚ, ਤੇ ਜਿਸ ਵੇਲੇ ਮੇਰਾ ਅੰਤ ਸਮਾਂ ਆਇਆ ਸਰੀਰ ਛੁੱਟਿਆ। ਸਰੀਰ ਸਦਾ ਨਹੀਂ ਰਹਿੰਦੇ, ਦਸੂ ਪਾਤਸ਼ਾਹ ਮਰ ਦਾ ਵੀ ਬਚਨ ਆਉਂਦਾ ਹਜ਼ੂਰ ਸਾਹਿਬ ਦਾ, ਜਦੋਂ ਆਪ ਜੀ ਨੇ ਬਚਨ ਕੀਤਾ ਕਿ ਹੁਣ ਅਸੀਂ ਕਾਲਪੁਰ ਦੇ ਹੁਕਮ ਨਾਲ ਇਹ ਪੰਜ ਪੁੱਤਰ ਸਰੀਰ ਦਾ ਤਿਆਗ ਕਰਨਾ, ਸੰਗਤਾਂ ਵਿਰਾਗ ਵਿੱਚ ਆਈਆਂ, ਤੇ ਉੱਥੇ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਬ ਸਾਦਰ ਸਭ ਨਿਕਟ ਬਿਠਾਰੇ, ਕਹੀਐ ਸ਼ੋਕ ਨਾ ਕਰੀਐ ਪਿਆਰੇ, ਸਥੂਲ ਸਰੀਰ ਸੰਯੋਗ ਵਿਯੋਗ ਈਸ਼ਰ ਨੇਤ 14 ਲੋਕ। ਇਹ ਜਿਹੜਾ ਸਥੂਲ ਸਰੀਰ ਹੈ, ਇਹਦਾ ਸੰਯੋਗ ਵੀ ਹੈ, ਵਿਯੋਗ ਵੀ ਹੈ, ਮਿਲਾਪ ਵੀ ਹੈ, ਵਿਛੋੜਾ ਵੀ ਹੈ। ਇਹ ਅਕਾਲ ਪੁਰਖ ਵਾਹਿਗੁਰੂ ਨੇ 3 ਲੋਕ 14 ਭਵਨ ਦੇ ਅੰਦਰ ਇਹ ਮਰਯਾਦਾ ਕਾਇਮ ਕੀਤੀ ਹੋਈ ਹੈ। ਦਸਮ ਪਾਤਸ਼ਾਹ ਮਹਾਰਾਜ ਇੱਕ ਬਾਣੀ ਵਿੱਚ ਵੱਡਿਆਂ ਵੱਡਿਆਂ ਦਾ ਜ਼ਿਕਰ ਇਸ ਪ੍ਰਕਾਰ ਕਰਦੇ ਆ, ਕਿੱਥੇ ਗਏ ਨੇ ਪਗੰਬਰ ਪੀਰ ਔਲੀਏ, ਗਏ ਨੇ ਪਗੰਬਰ ਪੀਰ ਔਲੀਏ, ਜਦ ਤੇ ਨਾ ਕੋਈ ਦਿਸਦਾ, ਗਏ ਨੇ ਪਗੰਬਰ ਪੀਰ ਔਲੀਏ, ਜਦ ਤੇ ਨਾ ਕੋਈ ਦਿਸਦਾ,
ਪੈਗੰਬਰ ਪੀਰ ਔਲੀਏ, ਜਦ ਤੇ ਨਾ ਕੋਈ ਦਿਸਦਾ, ਵਕਤ ਗਏ ਨੇ ਪੈਗੰਬਰ ਪੀਰ ਔਲੀਏ, ਜਦ ਤੇ ਨਾ ਕੋਈ ਦਿਸਦਾ,
ਜਗ ਤੇ ਨਾ ਕੋਈ ਦਿਸਦਾ,
चंद्र कृष्ण के अवतार भी अनेक बरमाव बिशन केते वेदों प्राण केते सिमरत सुमहोन के होए होए बते हैं मोहन दी मदार केते अश्विनी कुमार केते अंशा अवतार केते काल बस पे हैं ते भूम ही तय होए कै फिर भूम जिस वे मेरा अंत समा आया मैं धर्मराज दे नहीं गई जन्म दे चक्कर विच नहीं पई क्योंकि जेड़े वाहिगुरु दे प्यारे हन संतन मोको पूंजी सौंपी तो उतरिया मन का तोखा धर्मराज आप कहा करेगो जो फाट्यो सगलो लिखा कहंदे धर्मराज जेड़ा है वो कुछ नहीं कर सकता क्योंकि पूरा गुरु जो है सुमरत गुरु वो अपने सेवकां दे सारे लेखे इस प्रकार मका देंदा है पूरे गुरां ने मका दित्ता लेखा धर्मराज की करेगा गुरां ने मका दित्ता लेखा धर्मराज
धर्मराज की करेगा पूरे गुराने बताद ताले का धर्मराज की करेगा
ਸਮਰੱਥ ਗੁਰੂ ਦੀ ਸ਼ਰਣੀ ਲੱਗੇ ਨੇ ਉਹ ਧਰਮ ਰਾਜ ਦੇ ਨਹੀਂ ਜਾਂਦੇ, ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੇ। ਜੰਮਣ ਮਰਨਾ ਤਿੰਨ ਕਹੋ ਜੋ ਹਰ ਰਲ ਲਾਗੇ, ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਮਹਾਂਪੁਰਸ਼ਾਂ ਦਾ ਬਚਨ ਹੈ ਪ੍ਰੇਮੀਓ, ਜਿਹੜੇ ਪਿਆਰ ਸ਼ਰਧਾ ਨਾਲ ਗੁਰੂ ਦਰਬਾਰ ਚ ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਹੋ, ਸਤਸੰਗ ਵਿੱਚ ਆਉਂਦੇ ਹੋ, ਤੁਹਾਡਾ ਕਦਮ ਕਦਮ ਲੇਖੇ ਵਿੱਚ ਹੈ, ਤੁਹਾਨੂੰ ਧਰਮ ਰਾਜ ਦੇ ਰਸਤੇ ਨਹੀਂ ਜਾਣਾ ਪਏਗਾ। ਗੁਰੂ ਉਹ ਸਾਰੇ ਪਦ ਖਤਮ ਕਰ ਦਿੰਦਾ, ਕਿਉਂਕਿ ਜਿਹੜਾ ਗੁਰੂ ਦੀ ਸ਼ਰਨ ਲੱਗ ਗਿਆ, ਜੰਮਣ ਮਰਨ ਨਾ ਤਿੰਨ ਕਹੋ ਜੋ ਹਰ ਲੜ ਲੱਗ ਗਿਆ। ਉਹ ਬੀਬੀ ਕਹਿਣ ਲੱਗੀ, ਸੱਚੇ ਪਾਤਸ਼ਾਹ ਮੈਨੂੰ ਧਰਮ ਰਾਜ ਦੇ ਨਹੀਂ ਜਾਣਾ ਪਿਆ, ਧਰਮ ਰਾਜ ਦੇ ਜਾਂਦੇ ਪਾਪੀ ਤੇ ਪੁੰਨੀ, ਮੈਨੂੰ ਤਾਂ ਆਪ ਜੀ ਨੇ ਬਖਸ਼ਿਸ਼ ਕੀਤੀ, ਸੱਚ ਖੰਡ ਵਿੱਚ ਨਿਵਾਸ ਮਿਲਿਆ, ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਣੀ ਸੁਣਨਾ ਸਤਿਗੁਰ ਛੇਤੀ ਰਹਿਤਿਆ ਦਰਗਹਿ ਪਾਈਐ ਠਾਉ। ਜਿਹੜੇ ਨਾਮ ਰੱਤੇ ਨੇ ਉਹਨਾਂ ਨੂੰ ਕਿੱਥੇ ਥਾਂ ਮਿਲਦਾ? ਦਰਗਾਹ ਦੇ ਵਿੱਚ ਦਸੂ ਪਾਤਸ਼ਾਹ ਮਹਾਰਾਜ ਬੈਠੇ ਨੇ, ਇੱਕ ਮਹਾਤਮਾ ਆ ਗਏ, ਸੱਤ ਖੰਭ ਭੇਟਾ ਕੀਤੇ। ਕਈਆਂ ਦੇ ਖਿਆਲ ਆਇਆ ਕਿ ਸੱਚੇ ਪਾਤਸ਼ਾਹ ਵਾਸਤੇ ਕੋਈ ਸ਼ਸਤਰ ਲਿਆਉਂਦਾ, ਕੋਈ ਬਸਤਰ ਲਿਆਉਂਦਾ, ਕੋਈ ਧਨ ਲਿਆਉਂਦਾ, ਕੋਈ ਘੋੜੇ ਲਿਆਉਂਦਾ, ਕੋਈ ਕੀਮਤੀ ਹੋਰ ਵਸਤਾਂ ਲਿਆਉਂਦੇ, ਇਹ ਸੱਤ ਖੰਭ ਕਿਹੜੇ ਕੰਮ ਆਉਣਗੇ? ਮਹਾਤਮਾ ਗੁਰੂ ਚਰਨਾਂ ਦੇ ਨੇੜੇ ਬੈਠ ਕੇ ਕੁਛ ਬੇਨਤੀਆਂ ਕਰਦਾ, ਬਚਨ ਕਰਦਾ, ਉਹ ਰੂਹਾਨੀ ਬਚਨ ਕੀਤੇ ਆ ਗਿਆ, ਲਈ ਮੱਥਾ ਟੇਕਿਆ ਚਲਾ ਗਿਆ, ਪੰਡਾਲ ਤੋਂ ਬਾਹਰ ਗਿਆ, ਲੋਪ ਹੋ ਗਿਆ। ਸਾਰੇ ਹੈਰਾਨ। ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਕਿਹਾ ਕਿ ਆਹ ਸੱਤ ਖੰਭ ਹਨ, ਤੀਰਾਂ ਨਾਲ ਜੜ ਕੇ ਲਿਆਓ। ਸੱਤੇ ਖੰਭ ਤੀਰਾਂ ਨਾਲ ਜੜ ਕੇ ਮਹਾਰਾਜ ਦੇ ਕੋਲ ਆ ਗਏ। ਸਾਹਿਬ ਕਹਿੰਦੇ, ਭਾਈ ਇਹ ਤੀਰ ਬੜੇ ਹੁਣ ਕੀਮਤੀ ਹੋ ਗਏ, ਅਸੀਂ ਚੜਾਉਣ ਲੱਗੇ ਹਾਂ, ਜਿੱਥੇ ਵੀ ਸਾਡੇ ਇਹ ਤੀਰ ਡਿੱਗਣ ਤੁਸੀਂ ਲੈ ਕੇ ਆਉਣੇ। ਗੁਰਮਾਹ ਦੀ ਖੁਸ਼ੀ ਲੈਣ ਵਾਸਤੇ ਗੁਰਸਿੱਖ ਆਲੇ ਦੁਆਲੇ ਦੂਰ ਦੂਰ ਖੜੇ ਹੋ ਜਾਂਦੇ। ਦਸਮ ਪਾਤਸ਼ਾਹ ਮਹਾਰਾਜ ਨੇ ਉਹ ਖੰਭਾਂ ਵਾਲੇ ਤੀਰ ਉੱਪਰ ਨੂੰ ਚੜਾਏ, ਉੱਪਰ ਨੂੰ ਜਾਂਦੇ ਨਜ਼ਰ ਆਉਂਦੇ ਹੈ, ਇੱਕ ਵੀ ਥੱਲੇ ਨਹੀਂ ਡਿੱਗਾ, ਸਾਰੇ ਗੁਰਸਿੱਖ ਵਾਪਸ ਆ ਗਏ। ਸੱਚੇ ਪਾਤਸ਼ਾਹ, ਤੀਰ ਉੱਪਰ ਤਾਂ ਗਏ ਥੱਲੇ ਨਹੀਂ ਆਏ, ਸਾਨੂੰ ਇਹ ਵਿਸ਼ਵਾਸ ਹੈ ਕਿ ਤੀਰ ਇੱਕ ਵੀ ਥੱਲੇ ਨਹੀਂ ਡਿੱਗਾ, ਜੇ ਇੱਕ ਵੀ ਡਿੱਗਦਾ ਸਾਡੇ ਹੱਥ ਜ਼ਰੂਰ ਆਉਂਦਾ, ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ ਕਿ ਕੀ ਸਿੱਖਿਆ ਦੇ ਰਹੇ ਹੋ। ਦਸਮ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ ਉਹ ਜਿਹੜਾ ਮਹਾਤਮਾ ਸੀ ਉਹ ਨਾਤਮ ਨੇ ਸਾਡੇ ਦਰਸ਼ਨ ਕਰਨ ਆਇਆ ਸੀ, ਜਿੱਥੇ ਗੁਰੂ ਦਰਬਾਰ ਹੁੰਦਾ ਉੱਥੇ 33 ਕਰੋੜ ਦੇਵਤਾ ਵੀ ਚੱਲ ਕੇ ਆਉਂਦਾ, ਉਹ ਖੰਭ ਅੰਦਲ ਪੰਛੀ ਜਿਸ ਨੂੰ ਹਮਾਉਂ ਪੰਛੀ ਕਹਿੰਦੇ ਨੇ, ਉਸ ਪੰਛੀ ਦੇ ਇਹ ਖੰਭ ਜਿਹੜਾ ਆਕਾਸ਼ ਮੰਡਲਾਂ ਵਿੱਚ ਰਹਿੰਦਾ, ਉਹਨਾਂ ਖੰਭਾਂ ਵਿੱਚ ਇਹ ਤਸੀਰ ਹੈ ਕਿ ਜਿਹੜੀ ਵੀ ਵਸਤੂ ਖੰਭਾਂ ਨਾਲ ਜੁੜ ਜਾਵੇ ਖੰਭ ਉਸ ਵਸਤੂ ਨੂੰ ਆਪਣੇ ਮੰਡਲ ਵਿੱਚ ਲੈ ਜਾਂਦੇ ਹੈ। ਦਸਮ ਪਾਤਸ਼ਾਹ ਕਹਿੰਦੇ, ਗੁਰਸਿੱਖੋ ਤੀਰਾਂ ਨੂੰ ਸੰਗ ਹੋਇਆ ਖੰਭਾਂ ਦਾ, ਤੀਰ ਜੁੜੇ ਖੰਭਾਂ ਨਾਲ ਤੇ ਖੰਭ ਤੀਰਾਂ ਨੂੰ ਆਪਣੇ ਮੰਡਲ ਵਿੱਚ ਲੈ ਗਏ। ਜਿਵੇਂ ਖੰਭ ਤੀਰਾਂ ਨੂੰ ਮੰਡਲ ਚ ਲੈ ਗਏ, ਇਸੇ ਤਰ੍ਹਾਂ ਇਹ ਦੁਰਗਾਹੀ ਬਾਣੀ ਤੁਰਕੀ ਬਾਣੀ ਆਈ ਤਿੰਨ ਸਗਲੀ ਜਿੰਦ ਮਟਾਈ, ਜਿਹੜਾ ਨਾਮ ਨਾਲ ਬਾਣੀ ਨਾਲ ਜੁੜ ਜਾਏਗਾ ਉਹ 84 ਦੇ ਚੱਕਰ ਵਿੱਚ ਨਹੀਂ ਪਏਗਾ, ਧਰਮ ਰਾਜ ਦੇ ਨਹੀਂ ਜਾਏਗਾ, ਜਨਮ ਦੇ ਚੱਕਰ ਚ ਨਹੀਂ ਪਏਗਾ। ਉਹ ਕਿੱਥੇ ਜਾਏਗਾ? ਜਿਵੇਂ ਖੰਭ ਤੀਰਾਂ ਨੂੰ ਆਪਣੇ ਮੰਡਲ ਚ ਲੈ ਗਏ, ਇਹ ਦਰਗਾਹੀ ਬਾਣੀ ਉਹਨਾਂ ਜੀਵਾਂ ਨੂੰ ਇਸ ਕਾਲ ਚੱਕਰ ਤੋਂ ਕੱਢ ਕੇ, ਮ੍ਰਿਤ ਮੰਡਲ ਤੋਂ ਕੱਢ ਕੇ ਅਕਾਲ ਮੰਡਲ ਦਾ ਵਾਸੀ ਬਣਾ ਦੇਗੀ। ਉਹ ਅਕਾਲ ਮੰਡਲ ਦੇ ਵਾਸੀ ਬਣ ਜਾਣਗੇ, ਸੱਚਖੰਡ ਦੇ ਵਾਸੀ ਬਣ ਜਾਏਗੀ। ਉਹ ਬੀਬੀ ਆ ਛੇਵੀਂ ਪਾਤਸ਼ਾਹਾਂ ਦੇ ਸ਼ਰਨ ਚ ਕਹਿੰਦੀ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਮੈਨੂੰ ਆਪ ਜੀ ਦੇ ਚਰਨ ਦਰਗਾਹ ਵਿੱਚ ਥਾਂ ਮਿਲੇ ਤੇ ਉੱਥੇ ਵੀ ਸਾਨੂੰ ਇਹੀ ਦਰਸ਼ਨ ਹੁੰਦੇ ਆ, ਕਿਉਂਕਿ ਜੇ ਸਤਿਗੁਰੂ ਸਰੀਰ ਧਾਰਨ ਕਰਕੇ ਸੰਸਾਰ ਵਿੱਚ ਰਹੇ ਨੇ ਤੇ ਦਰਗਾਹ ਖਾਲੀ ਨਹੀਂ, ਉਹ ਸਾਰੇ ਹੀ ਬ੍ਰਹਿਮੰਡਾਂ ਵਿੱਚ ਨੇ ਪਿਆਰੇ। ਇਹੀ ਦਰਸ਼ਨ ਸਾਨੂੰ ਉੱਥੇ ਹੁੰਦੇ ਨੇ ਤੇ ਮੈਨੂੰ ਖਿਆਲ ਹੈ ਕਿ ਮੈਂ ਮਾਤ ਲੋਕ ਤੇ ਜਾ ਕੇ ਵੀ ਨਮਸਕਾਰ ਕਰਕੇ ਆਵਾਂ। ਉਸ ਵੇਲੇ ਨਮਸਕਾਰ ਕੀਤੀ, ਆਗਿਆ ਲਈ ਵਾਪਸ ਚਲੇ ਗਈ। ਸਾਰੇ ਹੈਰਾਨ ਹੋ ਗਏ, ਜਿਹੜੇ ਉਹ ਵਜ਼ੀਰ ਅਹਿਲਕਾਰ ਕਾਜੀ ਆਏ ਸੀ, ਕਹਿੰਦੇ ਜਿਸ ਗੁਰੂ ਦੇ ਸਿੱਖ ਸੱਚਖੰਡ ਵਿੱਚ ਆ ਸਕਦੇ ਜਾ ਸਕਦੇ ਉਹ ਗੁਰੂ ਕਿੱਡਾ ਸਮਰੱਥ ਹੋਏਗਾ। ਇਸ ਕਰਕੇ ਜਿਹੜੇ ਗੁਰਮੁਖ ਹਨ, ਗੁਰਸਿੱਖ ਹਨ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਇਸ ਅਵਸਥਾ ਦੇ ਮਾਲਕ ਸਤਿਗੁਰ ਛੇਤੀ ਰਤਿਆ ਦਰਗਹਿ ਪਾਈ ਹੈ ਥਾ। ਇਸ ਕਰਕੇ ਮਹਾਰੇ ਕਹਿੰਦੇ ਇਸ ਸੰਸਾਰ ਤੇ ਮਨੁੱਖਾ ਜਨਮ ਮਿਲਿਆ ਨਾਮ ਦਾ ਲਾਹਾ ਖੱਟ ਕੇ ਲੈ ਜਾ। ਜਿੰਨਾ ਵੀ ਨਾਮ ਦਾ ਲਾਹਾ ਖੱਟਿਆ ਉਹਨਾਂ ਦਾ ਅੱਗੇ ਜਿਹੜਾ ਹੈ ਆਗੇ ਬਸਨ ਸਹੇਲਾ, ਐਵੇਂ ਸੱਚੇ ਪਾਤਸ਼ਾਹ ਫਰਮਾਨ ਕਰਦੇ ਹੈ। ਇਹਾਂ ਖਾਰ ਚਲੋ ਹਰ ਲਾਹਾ ਅੱਗੇ ਬਸਨ ਸਹੇਲਾ, ਇਹਾਂ ਖਾਰ ਚਲੋ ਹਰ ਲਾਹਾ ਅੱਗੇ ਬਸਨ ਸਹੇਲਾ,
ਚਲੋ ਹਰ ਲਾਹਾ ਬਸਨ ਸੁਹੇਲਾ, ਹਾਂ ਚਲੋ ਹਰ ਲਾਹਾ ਬਸਨ ਸੁਹੇਲਾ,
ਸਤਿ ਸ਼੍ਰੀ ਅਕਾਲ।
ਦਰਸ਼ਨ ਕਰ ਕੀ ਤੋਰੇ
ਅੰਦਰ ਜਾਮੀ
ਬੁਰਜ ਵਿਧਾਤੇ ਸਰਦਾ ਮਨ ਕੀ ਤੋਰੇ
ਨਾਨਕ ਦਾਸ
ਹੈ
ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੇ ਬੇਲਾ ਇਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸਹਿਲ ਸੋ ਆਓ ਸਤਸੰਗ ਜੀ ਹੁਣ ਸਮਾਂ ਹੋ ਰਿਹਾ ਅੱਜ ਦੀ ਜਿਹੜੀ ਅਰਦਾਸ ਹੈ ਉਸ ਕਾਰਜੋ ਭੈਣ ਬਲਦੇਵ ਕੌਰ ਜੀ ਜੋ ਮਹਾਂਪੁਰਸ਼ਾਂ ਦੇ ਵੱਡੇ ਬੇਟੀ ਸਨ ਪਰਿਵਾਰ ਵਿੱਚ ਆਪਣੇ ਭੈਣ ਭਰਾਵਾਂ ਵਿੱਚ ਵੱਡੇ ਸੂਝਵਾਨ ਸਨ ਸਿਆਣੇ ਸਨ ਨਿਮਰਤਾ ਵਾਲੇ ਸਨ ਪਿਆਰ ਵਾਲੇ ਸਨ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆਇਆ ਔਰ ਉਹ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਇਸ ਪਾਵਨ ਸਥਾਨ ਵੱਲੋਂ ਸਮੂਹ ਸਾਧ ਸੰਗਤ ਵੱਲੋਂ ਰੱਖੇ ਹੋਏ ਸਹਿਜ ਪਾਠ ਦੇ ਭੋਗ ਪਏ ਉਪਰੰਤ ਕੀਰਤਨ ਹੋਇਆ ਹੁਣ ਅਰਦਾਸ ਹੋਣੀ ਹੈ ਸਹਿਜ ਪਾਠ ਦੀ ਵੀ ਤੇ ਕੀਰਤਨ ਦੀ ਵੀ ਇੱਕ ਸਹਿਜ ਪਾਠ ਜਿਹੜਾ ਹੈ ਉਹ ਹੋਰ ਕੱਲ ਨੂੰ ਰੱਖਿਆ ਜਾਣਾ ਉਹਨਾਂ ਦੇ ਹੀ ਨਿਮਿਤ ਉਹਦੇ ਭੋਗ ਬਾਅਦ ਚ ਪੈਣਗੇ ਮਹਾਂਪੁਰਸ਼ਾਂ ਦਾ ਪਰਿਵਾਰ ਹੋਣ ਕਰਕੇ ਆਪਾਂ ਸੁਣਨੇ ਆ ਪੜ੍ਹਨੇ ਆ ਕਿਤੇ ਇੱਕੀ ਕੋਲਾਂ ਦਾ ਜ਼ਿਕਰ ਆਉਂਦਾ ਹੈ ਕਿ ਸਾਧੂ ਇੱਕੀ ਕੋਲਾਂ ਤਾਰ ਦਿੰਦੇ ਹੈ ਇੱਕ ਸੌ ਇੱਕ ਕੁਲ ਦਾ ਵੀ ਜ਼ਿਕਰ ਆਉਂਦਾ ਹੈ ਇਸ ਤੋਂ ਉੱਪਰ ਵੀ ਸਾਧ ਸੰਗ ਸਭ ਕੁਲ ਆਧਾਰ ਹੈ ਗਿਣਤੀ ਕੋਈ ਨਹੀਂ ਉਹ ਤੇ ਹੋਰ ਵੀ ਕਿੰਨਿਆਂ ਕੁ ਨੂੰ ਤਾਰਦੇ ਨੇ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਅੱਗੇ ਆਪਾਂ ਅਰਦਾਸ ਕਰਨੀ ਹੈ ਉਹ ਕਿਰਪਾ ਕਰਨ ਔਰ ਉਹਨਾਂ ਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਇਹ ਆਪਾਂ ਅਰਦਾਸ ਕਰਨੀ ਹੈ ਇਸ ਗੁਰਬਾਣੀ ਦੇ ਮਹਾਤਮ ਉਸ ਵਿਸ਼ਨੀ ਰੂਹ ਨੂੰ ਮਿਲਣ ਜੋ ਸਹਿਜ ਪਾਠ ਦੇ ਭੋਗ ਪਏ ਅਤੇ ਜੋ ਕੀਰਤਨ ਹੋਇਆ ਹੈ ਕਥਾ ਕੀਰਤਨ ਹੋਈ ਅਗਲੇ ਐਤਵਾਰ ਨੂੰ 12 ਤਰੀਕ ਨੂੰ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਸ ਥਾਂ ਤੇ ਮਨਾਇਆ ਜਾਏਗਾ ਵੈਸੇ 7 ਤਰੀਕ ਨੂੰ ਹੈ ਇਹ ਫਿਰ ਐਤਵਾਰ ਦੇ ਰੱਖੇ ਜਾਂਦੇ ਆ ਪ੍ਰੋਗਰਾਮ 12 ਜਨਵਰੀ ਨੂੰ ਦਸਵੇਂ ਪਾਤਸ਼ਾਹ ਵਰ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ 10 ਦੇ ਜਿਹੜੇ ਪ੍ਰੋਗਰਾਮ ਹਨ ਕੱਲ ਨੂੰ ਫਰੀਦਕੋਟ ਦਾ ਜਿਹੜਾ ਸਥਾਨ ਹੈ ਗੁਰਦੁਆਰਾ ਈਸ਼ਰ ਪ੍ਰਕਾਸ਼ ਫਰੀਦਕੋਟ ਟੀਚਰ ਕਲੋਨੀ ਉੱਥੇ ਮਹੀਨੇ ਦਾ ਪਹਿਲਾ ਸੋਮਵਾਰ ਰੱਖਿਆ ਗਿਆ ਇਲਾਕੇ ਦੀਆਂ ਸੰਗਤਾਂ ਸਾਰੀਆਂ ਉੱਥੇ ਪਹੁੰਚਣਗੀਆਂ ਜਨਵਰੀ ਫਰਵਰੀ ਅਤੇ ਮਾਰਚ ਦਿਨ ਦੇ ਵਿੱਚ ਉਸ ਤੋਂ ਬਾਅਦ ਫਿਰ ਉੱਥੇ ਰਾਤ ਦੇ ਹਰ ਪਹਿਲਾ ਸੋਮਵਾਰ ਜਿਹੜਾ ਹੈ ਉਹ ਰੱਖਿਆ ਗਿਆ ਤਾਂ ਕਿ ਇਲਾਕੇ ਦੀਆਂ ਸੰਗਤਾਂ ਜੁੜੀਆਂ ਰਹਿਣ ਸੋ ਉੱਥੇ ਸਮਾਂ ਦਿਨ ਦਾ ਕੱਲ੍ਹ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੈ ਉੱਥੇ ਤਿਆਰੀ ਕੀਤੀ ਹੈ ਸੰਗਤਾਂ ਨੇ ਉਸ ਤੋਂ ਜਿਹੜੇ ਬਾਅਦ ਦੇ ਪ੍ਰੋਗਰਾਮ ਹਨ ਅਫਜਲਗੜ੍ਹ ਉੱਤਰਾਖੰਡ ਵਿੱਚ ਹੈ 8 ਤਰੀਕ ਦਾ ਪ੍ਰੋਗਰਾਮ ਉਹ ਵੀ ਉੱਤਰਾਖੰਡ ਵਿੱਚ ਪੈਂਦਾ ਹੈ ਮਨਜੀਤ ਫਾਰਮ 17 ਤੋਂ ਪਹਿਲਾਂ ਦਿਨ ਦੇ ਵਿੱਚ ਕਰੀਬ 11 ਤੋਂ 2 ਤੱਕ ਅਫਜਲਗੜ੍ਹ ਦੇ ਪ੍ਰੋਗਰਾਮ ਸਾਰੇ ਇਲਾਕੇ ਵੱਲੋਂ 9 ਤਰੀਕ ਅਤੇ 10 ਤਰੀਕ ਦਾ ਪ੍ਰੋਗਰਾਮ ਦਿਨ ਦੇ ਵਿੱਚ ਹੈ 11 ਤੋਂ ਲੈ ਕੇ 3 ਵਜੇ ਤੱਕ ਅਫਜਲਗੜ੍ਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਬਾਹਰ ਖੁੱਲ੍ਹਾ ਪੰਡਾਲ ਲੱਗਣਾ ਹੈ ਸਾਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਦਸਵੇਂ ਪਾਤਸ਼ਾਹ ਮਰ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਅਤੇ ਇੱਕ ਪਰਿਵਾਰ ਨੂੰ ਬਹੁਤ ਸਾਲਾਂ ਬਾਅਦ ਗੁਰੂ ਮਹਾਰਾਜ ਨੇ ਬੱਚੇ ਦਾਤ ਬਖਸ਼ੀ ਹੈ ਉਹ ਬਾਹਰੋਂ ਆਏ ਸਾਰੀ ਸੰਗਤ ਨੇ ਜਿਹੜਾ ਸਵਾਗਮ ਰੱਖਿਆ 11 ਤਰੀਕ ਨੂੰ ਜਿਹੜਾ ਪ੍ਰੋਗਰਾਮ ਹੈ ਇੱਕ ਜੀਰਕਪੁਰ ਹੈ ਫਿਰ ਪਟਿਆਲੇ ਹੈ 12 ਤਰੀਕ ਨੂੰ ਇਸ ਸਥਾਨ ਤੇ ਪ੍ਰੋਗਰਾਮ ਹੈ ਦਸਵੇਂ ਪਾਤਸ਼ਾਹ ਮਤਲਬ ਪ੍ਰਕਾਸ਼ ਦਿਹਾੜਾ ਸੋ ਦਾਸ ਕੋਲੋਂ ਕਥਾ ਕਰਦਿਆਂ ਕੀਰਤਨ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਆਪ ਜੀਆਂ ਨੇ ਖਿਮਾ ਕਰਨਾ ਔਰ ਇਹ ਵੀ ਅਰਦਾਸ ਆਪਾਂ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੋ ਭੈਣ ਬਲਦੇਵ ਕੌਰ ਜੀ ਦਾ ਵਿਛੋੜਾ ਪਿਆ, ਪਹਿਲਾਂ ਉਹਨਾਂ ਦਾ ਬੇਟਾ ਸੀ, ਕੁਛ ਸਮਾਂ ਪਹਿਲਾਂ ਉਹ ਚੜ੍ਹਾਈ ਕਰ ਗਿਆ ਸੀ, ਹੁਣ ਇੱਕੋ ਬੇਟਾ ਅਤੇ ਇੱਕ ਲੜਕੀ ਬੇਟੀ ਹੈ ਉਹਨਾਂ ਦੀ। ਸੋ ਉਹ ਜਿਹੜਾ ਉਹਨਾਂ ਦਾ ਪਰਿਵਾਰ ਹੈ, ਸੱਚੇ ਪਾਤਸ਼ਾਹ ਉਹਨਾਂ 'ਤੇ ਕਿਰਪਾ ਰੱਖਣ ਅਤੇ ਮਹਾਂਪੁਰਸ਼ਾਂ ਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਰਹੇ, ਇਹ ਅਰਦਾਸ ਆਪਾਂ ਸਾਰਿਆਂ ਨੇ ਕਰਨੀ ਹੈ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਸਾਰੇ ਮਾਈ ਭਾਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਕੋਈ ਬੇਨਤੀ ਹੋਏਗੀ ਹੋਣਗੀਆਂ ਜਿਹੜੀਆਂ, ਉਹ ਵੀ ਅਰਦਾਸ ਤੋਂ ਬਾਅਦ ਸਾਰੀਆਂ ਬੇਨਤੀਆਂ। ਸਤਸੰਗ ਜੀ ਜੋ ਵੀ ਦੀਵਾਨ ਹੁੰਦੇ ਆ ਸਾਰੇ, ਉਹ ਦੱਸ ਦਿਆ ਕਰੋ ਜਿੱਥੇ ਜਿੱਥੇ ਵੀ ਦੀਵਾਨ ਹੁੰਦੇ ਆ, ਤਾਂ ਕਿ ਇਲਾਕੇ ਦੀਆਂ ਸੰਗਤਾਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਉਹ ਸਾਰੇ ਬਾਬਾ ਹਰਪਾਲ ਸਿੰਘ ਜੀ ਦੀਵਾਨ, ਬੀਬੀਆਂ ਦੇ ਦੀਵਾਨ, ਹੋਰ ਜਥਿਆਂ ਦੇ ਦੀਵਾਨ, ਜਿੱਥੇ ਜਿੱਥੇ ਵੀ ਦੀਵਾਨ ਹੁੰਦੇ ਆ, ਉਹ ਸਾਰੇ ਅਰਦਾਸ ਤੋਂ ਬਾਅਦ ਸੰਗਤਾਂ ਨੂੰ ਦੱਸ ਦਿਆ ਕਰ। ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਨੰਦ ਮੇਰੀ ਮਾਂ ਸੱਚੇ ਜਾਣੇ।
ਵਾਹਿਗੁਰੂ ਸਤਿ ਨਾਮ ਸ਼੍ਰੀ ਵਾਹਿਗੁਰੂ ਸਤਿ